ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦੇ ਹੋਇਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਪਟਨੇ ਪੁਰ ਵਿਖੇ ਰਮਿਆ ਸਥਾਨ ਨਿਹਾਰ।
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਟਨਾ ਸ਼ਹਿਰ ਵਿਖੇ ਰਮਣੀਕ ਅਸਥਾਨ ਵੇਖ ਕੇ
ਸਾਹਿਬ ਜਾਦੇ ਕੋ ਜਨਮ ਹੋਏ ਹੈ ਇਹਾਂ ਵਿਚਾਰ।
ਇੱਥੇ ਇਸੇ ਨਗਰ ਚ ਸਤਿਗੁਰੂ ਜੀ ਨੇ ਨਿਵਾਸ ਕੀਤਾ, ਇਸ ਵਿਚਾਰ ਨਾਲ ਨਿਵਾਸ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਸਾਹਿਬਜ਼ਾਦੇ ਨੇ ਜੋ ਅਵਤਾਰ ਧਾਰਨਾ ਹੈ ਉਹ ਇਸੇ ਨਗਰ 'ਚ ਧਾਰਨਾ। ਇਸ ਕਰਕੇ ਇੱਥੇ ਕੁਝ ਸਮੇਂ ਲਈ ਪਰਿਵਾਰ ਨੂੰ ਟਿਕਾਣਾ ਚਾਹੀਦਾ, ਰਹਿਣਾ ਚਾਹੀਦਾ। ਇਹ ਜਾਣੀ ਜਾਣ ਸਤਿਗੁਰੂ ਜੀ ਭਵਿੱਖ ਵਿੱਚ ਕੀ ਵਰਤਣਾ ਸਤਿਗੁਰੂ ਜੀ ਨੂੰ ਪਤਾ ਹੈ। ਇਸ ਕਰਕੇ ਗੁਰਦੇਵ ਨੇ ਸਾਰੀ ਵਿਚਾਰ ਕਰਦਿਆਂ ਪਟਨਾ ਸਾਹਿਬ ਦਾ ਰਮਣੀਕ ਮਾਹੌਲ ਵੇਖਦਿਆਂ ਵੀ ਲਾਗੇ ਨਦੀਆਂ ਵਗਦੀਆਂ ਹਨ, ਜਲ ਪਾਣੀ ਦੀ ਕੋਈ ਕਮੀ ਨਹੀਂ ਹੈ, ਸੰਗਤ ਪ੍ਰੇਮ ਵਾਲੀ ਹੈ, ਇਹ ਸਾਰੀਆਂ ਪ੍ਰਸਥਿਤੀਆਂ ਵੇਖਦਿਆਂ ਸਤਿਗੁਰੂ ਜੀ ਨੇ ਇਸੇ ਨਗਰ ਵਿੱਚ ਨਿਵਾਸ ਕਰਨ ਦਾ ਫੈਸਲਾ ਕੀਤਾ।
ਸਵਈਆ ਸੰਗਤ ਆਇਸ ਸੀਸ ਨਿਵਾਯੋ।
ਬੇਅੰਤ ਸੰਗਤਾਂ ਚੱਲ ਕੇ ਆਉਂਦੀਆਂ ਹਨ, ਬੜੇ ਅਦਬ ਨਾਲ ਸਤਿਕਾਰ ਨਾਲ ਗੁਰੂ ਚਰਨਾਂ ਤੇ ਆ ਕੇ ਸੰਗਤ ਸੀਸ ਨਿਵਾਉਂਦੀ ਹੈ।
ਪਾਇਨ ਪਾਇਨ ਪੈਰ ਪੰਤੇ।
ਸਤਿਗੁਰੂ ਜੀ ਦੇ ਸੋਹਣਿਆਂ ਚਰਨਾਂ ਦੇ ਉੱਤੇ ਨਮਸਕਾਰ ਕਰਕੇ ਸੋਹਣੀਆਂ ਭੇਟਾਵਾਂ ਮਹਾਰਾਜ ਜੀ ਨੂੰ ਅਰਪਣ ਕਰਦੇ ਨੇ ਗੁਰਸਿੱਖ।
ਭਾਗ ਬੜੇ ਹਮਰੇ ਧਨ ਹੈ,
ਕਹਿੰਦੇ ਹਨ ਮਹਾਰਾਜ ਜੀ ਸਾਡੇ ਵੱਡੇ ਭਾਗ ਹਨ, ਸਾਡੇ ਕਰਮ ਧਨ ਹਨ।
ਨਿਜ ਲੋਚਨ ਤੇ ਤੁਮ ਕੋ ਦਰਸਨ ਤੇ।
ਅਸੀਂ ਆਪਣੀਆਂ ਅੱਖਾਂ ਨਾਲ ਤੁਹਾਡੇ ਦਰਸ਼ਨ ਕਰਦੇ ਹਾਂ, ਆਪਣਿਆਂ ਨੇਤਰਾਂ ਨਾਲ ਤੁਹਾਡੇ ਦੀਦਾਰ ਕਰਦੇ ਹਾਂ। ਇਹ ਸਾਡਾ ਜਨਮ ਧਨ ਹੈ, ਸਾਡਾ ਇਹ ਜੀਵਨ ਧਨ ਹੈ।
ਸੇਵਕ ਆਪਣ ਜਾਣ ਦਿਆ ਨਿਧ।
ਮਹਾਰਾਜ ਤੁਸੀਂ ਸਾਨੂੰ ਆਪਣਾ ਸੇਵਕ ਜਾਣ ਕੇ ਕਿ ਤੁਸੀਂ ਦਇਆ ਨਿਧ ਸਵਾਮੀ ਹੋ, ਅੰਤਰਜਾਮੀ ਹੋ, ਸਾਨੂੰ ਆਪਣਾ ਸੇਵਕ ਜਾਣ ਕੇ
ਆਏ ਨਿਹਾਲ ਕੀਏ ਸੁਖਵੰਤੇ।
ਆ ਕੇ ਸਾਨੂੰ ਨਿਹਾਲ ਕੀਤਾ ਹੈ, ਸਾਨੂੰ ਸਰਬ ਪ੍ਰਕਾਰ ਦੇ ਸੁਖ ਆਪ ਜੀ ਨੇ ਕਿਰਪਾ ਕਰਕੇ ਬਖਸ਼ੇ ਹਨ।
ਕੀਜੀਏ ਆਪ ਮਹਾ ਸੁਖਿਆਪੁਰ।
ਮਹਾਰਾਜ ਜੀ ਹੁਣ ਸਾਡੀ ਬੇਨਤੀ ਹੈ ਕਿ ਆਪ ਜੀ ਇਸੇ ਨਗਰ ਵਿੱਚ ਹੀ ਰਹੋ, ਇੱਥੇ ਹੀ ਆਪ ਜੀ ਆਉਣ ਵਾਲੇ ਸਮੇਂ 'ਚ ਨਿਵਾਸ ਰੱਖੋ।
ਸੇਵ ਕਰੈ ਹਮ ਜਿਉ ਬਿਤਵੰਤੇ।
ਮਹਾਰਾਜ ਜਿੰਨਾ ਕੁ ਸਾਡੇ ਕੋਲੋਂ ਬਣ ਸਕਿਆ ਅਸੀਂ ਆਪ ਜੀ ਦੀ ਸੇਵਾ ਕਰਾਂਗੇ, ਜਿੰਨੀ ਵੀ ਸਾਡੇ ਕੋਲੋਂ ਹੋ ਸਕੀ ਵੱਧ ਤੋਂ ਵੱਧ ਸੇਵਾ ਆਪ ਜੀ ਦੀ ਕਰਾਂਗੇ। ਆਪ ਜੀ ਕਿਰਪਾ ਕਰਕੇ ਇਸ ਨਗਰ ਵਿੱਚ ਹੀ ਰਹਿਣਾ ਕਰੋ।
ਨਾਹੇ ਤਾਂ ਦੂਰ ਪੰਜਾਬ ਕੋ ਦੇਸ਼ ਥੋ।
ਮਹਾਰਾਜ ਇਹ ਤਾਂ ਕੋਈ ਸਾਡੇ ਕਰਮ ਚੰਗੇ ਤੇ ਤੁਹਾਡੀ ਦਇਆ ਵਰਤੀ ਹੈ ਕਿ ਤੁਸੀਂ ਖੁਦ ਆ ਕੇ ਸਾਨੂੰ ਇੱਥੇ ਦਰਸ਼ਨ ਦਿੱਤੇ ਨੇ, ਨਹੀਂ ਤਾਂ ਇੱਥੋਂ ਪੰਜਾਬ ਦੇਸ਼ ਸਾਡੇ ਲਈ ਬਹੁਤ ਦੂਰ ਸੀ, ਉੱਥੇ ਜਾ ਕੇ ਆਪ ਜੀ ਦੇ ਦਰਸ਼ਨ ਕਰ ਸਕਣੇ ਸਾਡੇ ਲਈ ਬਹੁਤ ਮੁਸ਼ਕਲ ਸਨ, ਔਖੇ ਸਨ।
ਕੌਣ ਸਕੈਤ ਹੈ ਠਾਨਰ ਜਾਈ।
ਮਹਾਰਾਜ ਕੌਣ ਹੌਸਲਾ ਕਰਦਾ, ਕੋਈ ਇੱਕਾ ਦੁੱਕਾ ਜਾਂਦਾ ਸੀ, ਉਹਦੇ ਹੱਥੀਂ ਅਸੀਂ ਆਪਣੀ ਦਸਵੰਧ ਦੀ ਮਾਇਆ ਭੇਜ ਦਿੰਦੇ ਸੀ, ਮਸੰਦ ਜਾਂਦੇ ਸੀ। ਮਹਾਰਾਜ ਸਾਡੇ ਕੋਲੋਂ ਕਿੱਥੇ ਆ ਹੋਣਾ ਸੀ, ਸਾਡੀ ਸਾਰੀ ਜ਼ਿੰਦਗੀ ਇੱਥੇ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਹੀ ਬੀਤ ਜਾਣੀ ਸੀ।
ਹੈ ਪਰਿਵਾਰ ਜੰਜਾਰ ਮਹਾ ਜਿਸ।
ਮਹਾਰਾਜ ਜੇ ਕਿਤੇ ਆਉਣ ਦੀ ਹੌਸਲਾ ਕਰਦੇ ਵੀ ਤੇ ਪਿੱਛੇ ਪਰਿਵਾਰਾਂ ਦੇ ਜੰਜਾਲ ਬੜੇ ਕੰਮਾਂ ਕਾਰਾਂ ਦੇ, ਕਿਉਂਕਿ ਪੰਜਾਬ ਜਾਣ ਦਾ ਮਤਲਬ ਸੀ ਪਟਨਾ ਸਾਹਿਬ ਤੋਂ ਘੱਟੋ ਘੱਟ ਦੋ ਦੋ ਤਿੰਨ ਤਿੰਨ ਮਹੀਨੇ ਦਾ ਸਮਾਂ ਲੱਗ ਜਾਣਾ, ਪੈਦਲ ਚੱਲ ਕੇ ਆਉਣਾ, ਫਿਰ ਪੈਦਲ ਹੀ ਜਾਣਾ, ਕੁਝ ਦਿਨ ਰਹਿਣਾ। ਮਹਾਰਾਜ ਇੰਨਾ ਸਮਾਂ ਪਰਿਵਾਰਾਂ ਤੋਂ ਬਿਨਾਂ, ਪਰਿਵਾਰਾਂ ਤੋਂ ਬਾਹਰ ਜਾ ਕੇ ਰਹਿਣਾ, ਉਹ ਔਖਾ ਹੋ ਜਾਣਾ। ਅਸੀਂ ਕਾਰਾਂ ਵਿਹਾਰਾਂ ਵਾਲੇ ਲੋਕ ਹਾਂ, ਜਿੰਨੀ ਕਿਰਤ ਬਿਰਤ ਕਰਦੇ ਹਾਂ ਉਹਦੇ ਨਾਲ ਗੁਜ਼ਾਰਾ ਚੱਲਦਾ। ਮਹਾਰਾਜ ਜੀ ਪਰਿਵਾਰਾਂ ਦੇ ਜੰਜਾਲਾਂ ਦੇ ਵਿੱਚ ਅਸੀਂ ਫਸੇ ਹੋਏ ਸੀ।
ਤੇ ਨਿਕਸਿਓ ਨਹਿ ਜਾਏ ਕਦਾਈ।
ਪਰਿਵਾਰਾਂ ਦੇ ਜੰਜਾਲਾਂ 'ਚ ਫਸਿਆਂ ਹੋਇਆਂ ਨੂੰ ਸਾਡੇ ਕੋਲੋਂ ਨਿਕਲਿਆ ਨਹੀਂ ਸੀ ਜਾਣਾ ਕਦੇ, ਉਹਨਾਂ ਜੰਜਾਲਾਂ ਨੂੰ ਛੱਡ ਕੇ ਸਾਡੇ ਕੋਲੋਂ ਆ ਨਹੀਂ ਸੀ ਹੋਣਾ।
ਸੋਵਤ ਦੇਤ ਉਠਾਏ ਕਿਸੀ ਕੋ,
ਇਹ ਤਾਂ ਮਹਾਰਾਜ ਜੀ ਸਾਡੇ ਨਾਲ ਉਹ ਖੇਡ ਵਰਤੀ ਹੈ ਕਿ ਮਾਨੋ ਜਿਵੇਂ ਕਿਸੇ ਸੁੱਤੇ ਪਏ ਨੂੰ ਉਠਾ ਕੇ ਦਾਤ ਦੇ ਦੇਣੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵੀ ਜਿਵੇਂ ਕੋਈ ਸੁੱਤਾ ਪਿਆ ਹੋਵੇ ਉਹਨੂੰ ਉਠਾ ਕੇ ਕੋ ਉੱਠੋ ਪ੍ਰਸ਼ਾਦ ਲੈ ਲੈ। ਕਹਿੰਦੇ ਸਾਡੇ ਨਾਲ ਤਾਂ ਮਹਾਰਾਜ ਜੀ ਇਹ ਖੇਡ ਵਰਤੀ ਹੈ ਕਿ ਤੁਸੀਂ ਸਾਡੇ ਤੇ ਦਇਆ ਕਰਕੇ ਮਾਨੋ ਸਾਨੂੰ ਸੁੱਤਿਆਂ ਨੂੰ ਉਠਾ ਕੇ ਕਿਰਪਾ ਕਰ ਦਿੱਤੀ ਹੈ।
ਸੋ ਹਮਰੀ ਗਤ ਭੀ ਸੁਖਦਾਈ,
ਮਹਾਰਾਜ ਸਾਡੀ ਗਤ ਹੋਈ ਹੈ। ਜਿਵੇਂ ਗੁਰਬਾਣੀ ਦਾ ਮਹਾਂਵਾਕ ਹੈ, ਇੱਕ ਜਗਨ ਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ। ਵੀ ਜਾਗਦੇ ਹੋਏ ਕਈ ਵਾਰੀ ਨਹੀਂ ਲੈਂਦੇ, ਰੱਬ ਸੁੱਤਿਆਂ ਪਿਆਂ ਨੂੰ ਉਠਾਲ ਕੇ ਬਖਸ਼ ਦਿੰਦਾ। ਉਹ ਸਾਡੀ ਗਤ ਹੋਈ ਹੈ ਕਿ ਆਪ ਜੀ ਨੇ ਸਾਨੂੰ ਘਰਾਂ ਵਿੱਚ ਬੈਠਿਆਂ ਨੂੰ ਆ ਕੇ ਦਰਸ਼ਨ ਦਿੱਤੇ ਹਨ।
ਰੋਜ ਸਰੋਜ ਪਦੰ ਦਰਸੈ,
ਆਪ ਜੀ ਦੇ ਸੋਹਣੇ ਚਰਨ ਕਮਲਾਂ ਦੇ ਦਰਸ਼ਨ ਅਸੀਂ ਰੋਜ਼ ਕਰਿਆ ਕਰਾਂਗੇ। ਹੁਣ ਸਾਨੂੰ ਰੋਜ਼ ਆਪ ਜੀ ਦੇ ਦਰਸ਼ਨ ਹੋਇਆ ਕਰਨਗੇ।
ਘਰ ਘਰ ਕਰੈ ਭਇਓ ਲਾਭ ਮਹਾਈ,
ਨਾਲੇ ਘਰਾਂ ਦੇ ਦਿਨੇ ਅਸੀਂ ਕੰਮ ਕਾਰ ਵੀ ਕਰਾਂਗੇ, ਉਹਦਾ ਵੀ ਲਾਭ। ਮਹਾਰਾਜ ਜੀ ਉੱਥੇ ਜਾਂਦੇ ਕੰਮ ਛੱਡਣੇ ਪੈਣੇ ਸੀ, ਇੱਥੇ ਮਹਾਰਾਜ ਜੀ ਆਪ ਜੀ ਦੀ ਐਸੀ ਕਿਰਪਾ ਵਰਤੇਗੀ ਹੁਣ ਸਾਡੇ ਤੇ ਵੀ, ਨਾਲੇ ਰੋਜ਼ ਤੁਹਾਡੇ ਦਰਸ਼ਨਾਂ ਦਾ ਲਾਭ, ਨਾਲੇ ਜਿਹੜੇ ਸਾਡੇ ਕੰਮ ਕਾਰ ਨੇ ਕਿਰਤ ਵਿਰਤ ਹੈ ਉਹ ਵੀ ਅਸੀਂ ਰੋਜ਼ ਕਰਾਂਗੇ, ਉਹ ਵੀ ਸਾਡਾ ਰੋਜ਼ ਚੱਲਦਾ ਰਹੇਗਾ। ਹਾਂਜੀ,
ਯੋ ਸਭ ਸੰਗਤ ਭਾਇਓ ਕਰਿਓ,
ਇੱਦਾਂ ਸੰਗਤ ਨੇ ਬੜਾ ਹੀ ਪ੍ਰੇਮ ਕੀਤਾ। ਪਟਨਾ ਸਾਹਿਬ ਦੇ ਵਾਸੀਆਂ ਨੂੰ ਤਾਂ ਚਾਅ ਚੜ ਗਿਆ ਵੀ ਕੰਮ ਕਾਰ ਵੀ ਕਰੋ ਤੇ ਸਵੇਰੇ ਸ਼ਾਮ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਮਹਾਰਾਜ ਜੀ ਦੇ ਦਰਸ਼ਨ ਵੀ ਕਰੋ। ਐਸੇ ਭਾਗ ਹੋਰ ਕਿਹਦੇ ਹਨ, ਇਹ ਤਾਂ ਨੌਵੇਂ ਪਾਤਸ਼ਾਹ ਨੇ ਸਾਡੇ ਤੇ ਵੱਡੀ ਦਇਆ ਕੀਤੀ ਹੈ।
ਅਰਦਾਸ ਕਰੀ ਪੁਨ ਆਪਸ ਮਾਹੀ,
ਫਿਰ ਇਹਨਾਂ ਸਾਰੇ ਸਿੱਖਾਂ ਨੇ ਆਪਸ ਵਿੱਚ ਸਲਾਹ ਕੀਤੀ, ਅਰਦਾਸ ਕੀਤੀ।
ਸੁੰਦਰ ਮੰਦਰ ਕੋ ਬਨਵਾਏ,
ਸਤਿਗੁਰੂ ਜੀ ਜਿੱਥੇ ਰਹਿ ਰਹੇ ਨੇ ਉੱਥੇ ਸੋਹਣਾ ਮਕਾਨ ਬਣਾਇਆ ਜਾਵੇ। ਹਵੇਲੀ ਸੀਗੀ ਛੋਟੀ, ਪਰ ਉਹਨੂੰ ਸੋਹਣੇ ਆਕਾਰ ਦੇ ਵਿੱਚ ਵੱਡੇ ਆਕਾਰ ਦੇ ਵਿੱਚ ਬਣਾਇਆ ਜਾਵੇ।
ਸਭੀ ਰੁੱਤਮੇ ਸੁੱਖ ਦਾ ਦੁੱਖ ਨਾਹੀ,
ਇਹੋ ਜਿਹਾ ਘਰ ਬਣਾਈਏ ਜਿਹੜਾ ਸਾਰੀਆਂ ਰੁੱਤਾਂ ਚ ਸੁਖਦਾਈ ਹੋਵੇ। ਗਰਮੀਆਂ ਹੋਣ ਤੇ ਠੰਡਾ ਹੋਵੇ, ਸਰਦੀਆਂ ਹੋਣ ਤਾਂ ਅੰਦਰ ਗਰਮ ਹੋਵੇ, ਜਿਹੜਾ ਸਾਰੀਆਂ ਰੁੱਤਾਂ ਵਿੱਚ ਹੀ ਸੁਖਦਾਈ ਹੋਵੇ। ਐਸਾ ਸੋਹਣਾ ਮਕਾਨ ਸੋਹਣਾ ਘਰ ਸਤਿਗੁਰੂ ਜੀ ਲਈ ਬਣਾਈਏ।
ਕੀਨ ਉਤਾਇਲ ਤਿਆਰ ਵਾਸ ਕੋ,
ਇਹਦੇ ਸਾਰੀ ਸੰਗਤ ਨੇ ਰਲ ਕੇ ਮਿਸਤਰੀ ਕਾਰੀਗਰਾਂ ਨੂੰ ਸੱਦ ਲਿਆ। ਕੁਝ ਦਿਨਾਂ ਦੇ ਵਿੱਚ ਹੀ ਬੜੀ ਛੇਤੀ ਨਾਲ ਸੰਗਤ ਨੇ ਮਾਇਆ ਇਕੱਠੀ ਕੀਤੀ। ਸਤਿਗੁਰੂ ਜੀ ਦੇ ਪਰਿਵਾਰ ਲਈ, ਸਿੱਖਾਂ ਦੇ ਰਹਿਣ ਲਈ ਬੜਾ ਸੋਹਣਾ ਮਕਾਨ ਕਹਿੰਦੇ ਕੁਝ ਦਿਨਾਂ ਚ ਹੀ ਬਣਾ ਕੇ ਤਿਆਰ ਕਰ ਲਿਆ।
ਔਰ ਸਮਾਜ ਸਬੈ ਵਿਦ ਜਾਹੀ,
ਗੁਰੂ ਘਰ ਵਾਸਤੇ ਹੋਰ ਜਿਹੜਾ ਕੋਈ ਸਮਾਨ ਚਾਹੀਦਾ, ਰਾਜਸਾਜ ਚਾਹੀਦਾ, ਉਹ ਵੀ ਸੰਗਤ ਨੇ ਲਿਆ ਕੇ ਤੁਰਤ ਫੁਰਤ ਗੁਰੂ ਘਰ ਚ ਰੱਖ ਦਿੱਤਾ। ਸੰਗਤ ਅੱਗੇ ਤਾਂ ਕੋਈ ਕਾਰਜ ਨਹੀਂ ਨਾ ਅੜਦਾ, ਸੰਗਤ ਕਾਮ ਧੇਨ ਗਊ ਹੈ। ਸੰਗਤ ਵਿੱਚ ਸਾਰੀ ਕਲਾ ਵਰਤ ਜਾਂਦੀ, ਜੇ ਸਾਰੀ ਸੰਗਤ ਰਲ ਕੇ ਚਾਹੇ ਤਾਂ ਕੀ ਨਹੀਂ ਕਰ ਸਕਦੀ। ਕਹਿੰਦੇ ਦਿਨਾਂ ਵਿੱਚ ਹੀ ਮਕਾਨ ਬਣਾ ਦਿੱਤਾ, ਦਿਨਾਂ ਵਿੱਚ ਹੀ ਜਿੰਨੀਆਂ ਲੋੜ ਦੀਆਂ ਵਸਤੂਆਂ ਸੀ ਉਹ ਸਾਰੀ ਸੰਗਤ ਨੇ ਲਿਆ ਕੇ ਹਾਜ਼ਰ ਕਰ ਦਿੱਤੀਆਂ।
ਆਪ ਕਰਿਓ ਬਿਸਰਾਮ ਦਿਆਨਿਦ,
ਸਤਿਗੁਰੂ ਜੀ ਦਾ ਨਿਵਾਸ ਕਰਾਇਆ ਉਸ ਘਰ ਵਿੱਚ। ਮਹਾਰਾਜ ਜੀ ਨੇ ਉਸਤੇ ਨਿਵਾਸ ਕਰਕੇ ਸਾਰੀ ਸੰਗਤ ਤੇ ਖੁਸ਼ੀ ਕੀਤੀ।
ਸਿੱਖਨ ਕਾਮਨ ਪੂਰਕ ਰਾਹੀ,
ਸਿੱਖਾਂ ਦੀਆਂ ਕਾਮਨਾਵਾਂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਪੂਰੀਆਂ ਕਰਦੇ ਹਨ।
ਜਿਮ ਜਾਤਤ ਹੈ ਅਰ ਸੇਵਤ ਹੈ,
ਜਿਵੇਂ ਕੋਈ ਆ ਕੇ ਮੰਗ ਮੰਗਦਾ ਸਤਿਗੁਰਾਂ ਦੇ ਚਰਨਾਂ ਚੋਂ, ਜਾਂ ਜਿਸ ਵੀ ਭਾਵਨਾ ਨਾਲ ਕੋਈ ਆ ਕੇ ਸਤਿਗੁਰਾਂ ਦੀ ਸੇਵਾ ਕਰਦਾ ਹੈ।
ਤਿਮ ਦੇਵਤ ਹੈ ਗੁਰੂ ਰੂਪ ਉਦਾਰੇ,
ਸਤਿਗੁਰੂ ਜੀ ਉਸੇ ਤਰ੍ਹਾਂ ਉਹਨਾਂ ਨੂੰ ਦਾਤ ਬਖਸ਼ ਕੇ ਨਿਵਾਜਦੇ ਹਨ।
ਨਰ ਨਾਰਨ ਕੇ ਗਨੁ ਹੈ ਸ਼ਰਦਾ,
ਬਹੁਤ ਨਰ ਨਾਰੀਆਂ ਜਿਨ੍ਹਾਂ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਉਹ ਅੱਗੇ ਹੋਰਾਂ ਨੂੰ ਦੱਸਦੇ, ਸੁਣ ਕੇ ਅੱਗਿਆਂ ਹੋਰ ਕਈਆਂ ਦੇ ਮਨ ਚ ਸ਼ਰਧਾ ਜਾਗ ਪੈਂਦੀ। ਉਹ ਵੀ ਆਉਂਦੇ ਹੀ ਹੈ ਪ੍ਰਤਾਪ ਗੁਰੂ ਘਰ ਦਾ ਕਿ ਸਿੱਖ ਆਪਣੇ ਗੁਰੂ ਦੀ ਵਡਿਆਈ ਕਰੇ ਜਿੱਥੇ ਵੀ ਜਾਵੇ, ਕਿ ਸਿੱਖ ਦੀ ਜ਼ੁਬਾਨ ਤੋਂ ਵਡਿਆਈ ਸੁਣ ਕੇ ਹੋਰ ਕਈ ਆ ਕੇ ਗੁਰੂ ਘਰ ਵਿੱਚ ਜੁੜਨ ਲੱਗ ਪੈਣ। ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਤੋ ਕਹਿੰਦੇ ਜਿੰਨੇ ਸਿੱਖ ਜਾਂਦੇ ਵਡਿਆਈ ਕਰਦੇ ਸੁਣ ਕੇ ਹੋਰ ਨਵੇਂ ਸਿੱਖ ਬਣਦੇ ਉਹ ਵੀ ਆ ਕੇ ਸਤਿਗੁਰੂ ਜੀ ਤੇ ਪੂਰਨ ਸ਼ਰਧਾ ਰੱਖਦੇ ਹਨ।
ਧਰ ਸ਼੍ਰੀ ਮੁਖ ਕੋ ਦਰਸੈਂ ਦਰਬਾਰੇ,
ਮਹਾਰਾਜ ਜੀ ਤੇ ਸ਼ਰਧਾ ਧਾਰਨ ਕਰਕੇ ਗੁਰੂ ਸਾਹਿਬ ਦੇ ਦਰਬਾਰ ਦੇ ਦਰਸ਼ਨ ਕਰਦੇ ਹਨ।
ਇੱਕ ਆਵਤ ਹੈ ਇੱਕ ਜਾਵਤ ਹੈ,
ਇੱਕ ਆ ਰਹੇ ਨੇ ਇੱਕ ਦਰਸ਼ਨ ਕਰਕੇ ਜਾ ਰਹੇ ਨੇ।
ਇੱਕ ਪਾਵਤ ਹੈ ਮਨ ਬਾਛਤ ਸਾਰੇ,
ਇੱਕ ਮਨ ਬਾਛਤ ਫਲ ਪ੍ਰਾਪਤ ਕਰਦੇ ਹਨ।
ਬਹੁ ਭਾਂਤ ਉਪਾਇਨ ਪਾਇਨ ਪੈ,
ਬਹੁ ਪ੍ਰਕਾਰ ਦੀਆਂ ਪਟਾਵਾਂ ਉਹ ਲਿਆ ਕੇ ਸਤਿਗੁਰੂ ਜੀ ਦੇ ਚਰਨਾਂ ਤੇ ਰੱਖਦੇ ਹਨ।
ਅਰ ਪੈ ਬਿਨਤੀ ਯੁੱਧ ਬੰਧਨ ਧਾਰੇ,
ਔਰ ਬੜੀ ਸ਼ਰਧਾ ਨਾਲ ਬੇਨਤੀ ਕਰਦਿਆਂ ਹੋਇਆ ਚਰਨਾਂ ਤੇ ਬੰਦਨਾ ਕਰਕੇ ਬੜੇ ਪ੍ਰੇਮ ਨਾਲ ਪਟਾਵਾਂ ਅਰਪਦੇ ਹਨ।
ਚੋ ਪਈ ਸ਼੍ਰੀ ਗੁਜਰੀ ਸਾਧਵੀ ਕੋ ਭਰਾਤਾ,
ਕਹਿੰਦੇ ਸਤਿਕਾਰਯੋਗ ਜਗਤ ਮਾਤਾ, ਮਾਤਾ ਗੁਜਰੀ ਜੀ ਵੀ ਇੱਥੇ ਹਾਜ਼ਰ ਸਨ। ਸਾਧਵੀ ਕਹਿੰਦੇ ਹੈ ਜੋ ਬਹੁਤ ਸਤਵਰਤਾ ਪਤਵਰਤਾ ਧਰਮ ਚ ਪਰਪੱਕ ਰਹਿਣ ਵਾਲੇ ਮਾਤਾ ਜੀ, ਧੰਨ ਮਾਤਾ ਗੁਜਰੀ ਜੀ, ਧੰਨ ਮਾਤਾ ਗੁਜਰੀ ਜੀ ਦੇ ਭਰਾਤਾ ਸਨ ਜੋ ਇੱਥੇ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਸੇਵਾ ਕਰਦੇ ਹਨ।
ਨਾਮ ਕਿਰਪਾਲ ਜਗਤ ਬਖਿਆਤਾ,
ਜਿਨ੍ਹਾਂ ਦਾ ਨਾਮ ਸੀ ਕਿਰਪਾਲ ਚੰਦ, ਇਤਿਹਾਸ ਵਿੱਚ ਇਹਨਾਂ ਦਾ ਨਾਮ ਪ੍ਰਸਿੱਧ ਹੈ ਮਾਮਾ ਕਿਰਪਾਲ ਚੰਦ, ਕਿਉਂਕਿ ਕਲਗੀਧਰ ਜੀ ਦੇ ਮਾਮਾ ਜੀ ਸਨ, ਮਾਤਾ ਗੁਜਰੀ ਜੀ ਦੇ ਭਰਾਤਾ ਹਨ। ਇਹਨਾਂ ਬਹੁਤ ਸੇਵਾ ਕੀਤੀ ਗੁਰੂ ਘਰ ਦੀ, ਨੌਵੇਂ ਤੇ ਦਸਵੇਂ ਪਾਤਸ਼ਾਹ ਦੀ ਟਹਿਲ ਕਮਾਈ। ਜਦੋਂ ਨੌਵੇਂ ਪਾਤਸ਼ਾਹ ਜੀ ਪਟਨਾ ਸਾਹਿਬ ਸਨ ਉਦੋਂ ਮਾਮਾ ਕਿਰਪਾਲ ਚੰਦ ਜੀ ਵੀ ਇੱਥੇ ਹਾਜ਼ਰ ਸਨ, ਸਤਿਗੁਰੂ ਜੀ ਦੀ ਸੇਵਾ ਟਹਿਲ ਕਮਾਉਂਦੇ ਹਨ।
ਪੁਰ ਮੈਂ ਕਿਤਕ ਦਿਓਸ ਕਰ ਬਾਸ,
ਕੁਝ ਦਿਨ ਜਦੋਂ ਪਟਨਾ ਸਾਹਿਬ ਰਹਿੰਦਿਆਂ ਬੀਤ ਗਏ,
ਬੈਠੇ ਹੋਤੇ ਸਤਿਗੁਰੂ ਪਾਸ,
ਸਤਿਗੁਰੂ ਜੀ ਦੇ ਪਾਸ ਇੱਕ ਦਿਨ ਮਾਮਾ ਕਿਰਪਾਲ ਚੰਦ ਜੀ ਬੈਠੇ ਹੋਏ ਹਨ।
ਅਪਰ ਸਿੱਖ ਸੇਵਕ ਗੁਰ ਤੀਰ,
ਹੋਰ ਵੀ ਬਹੁਤ ਸਾਰੇ ਸੇਵਕ ਸਿੱਖ ਸਤਿਗੁਰੂ ਜੀ ਦੇ ਪਾਸ ਹਨ।
ਦਰਸ਼ਨ ਕਰਹਿ ਨਰਨ ਕੀ ਪੀਰ,
ਬਹੁਤ ਸਾਰੀ ਸੰਗਤ ਬਹੁਤ ਸਾਰੇ ਸੇਵਕ ਸਿੱਖ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹਨ।
ਤਬ ਕਿਰਪਾਲ ਨੇ ਭੋਜਨ ਕੀਨੋ,
ਉਸ ਵੇਲੇ ਮਾਮਾ ਕਿਰਪਾਲ ਚੰਦ ਜੀ ਨੇ ਸਤਿਗੁਰੂ ਨੌਵੇਂ ਪਾਤਸ਼ਾਹ ਅੱਗੇ ਹੱਥ ਜੋੜੇ ਤੇ ਬੇਨਤੀ ਕਰਕੇ ਪੁੱਛਦੇ ਹਨ,
ਆਪ ਜਗਤ ਕੇ ਗੁਰੂ ਪਰਬੀਨੋ,
ਮਹਾਰਾਜ ਜੀ ਤੁਸੀਂ ਸਾਰੇ ਜਗਤ ਦੇ ਗੁਰੂ ਹੋ, ਸਾਰੇ ਜਗਤ ਦੇ ਮਾਲਕ ਹੋ।
ਭੂਤ ਭਵਿੱਖ ਅਨੇਕ ਬਿਰਤਾਂਤ,
ਭੂਤ ਕਾਲ ਵਿੱਚ ਕੀ ਬੀਤਿਆ, ਭਵਿੱਖ ਵਿੱਚ ਕੀ ਬੀਤਣਾ, ਵਰਤਮਾਨ ਵਿੱਚ ਕੀ ਵਰਤਣਾ, ਇਹ ਤਿੰਨਾਂ ਕਾਲਾਂ ਦੀ ਸੋਝੀ ਮਹਾਰਾਜ ਜੀ ਆਪ ਜੀ ਦੇ ਅੰਦਰ ਵਿਦਤ ਹੈ, ਆਪ ਜੀ ਤਰਕਾਲ ਦਰਸ਼ੀ ਹੋ।
ਤੁਮਰੇ ਹਿਰਦੇ ਸਭਨ ਕੀ ਗਿਆਤ,
ਮਹਾਰਾਜ ਤੁਹਾਡੇ ਹਿਰਦੇ ਵਿੱਚ ਸਾਰਿਆਂ ਦੀ ਸੋਝੀ ਹੈ, ਤਿੰਨਾਂ ਕਾਲਾਂ ਦੇ ਵਰਤਾਰੇ ਦਾ ਤੁਹਾਡੇ ਅੰਦਰ ਗਿਆਨ ਹੈ।
ਨਗਰ ਵਿਸ਼ਾਲ ਮਨੋਹਰ ਮਹਾ,
ਮਹਾਰਾਜ ਜੀ ਇਹ ਨਗਰ ਬੜਾ ਵਿਸ਼ਾਲ ਹੈ, ਬੜਾ ਮਨੋਹਰ ਹੈ, ਬੜਾ ਸੁੰਦਰ ਹੈ ਪਟਨਾ ਸਾਹਿਬ।
ਧਨੀ ਪੁਰਖ ਬੈਠੇ ਜਹ ਕਹਾ,
ਮਹਾਰਾਜ ਬੜੇ ਬੜੇ ਧਨੀ ਪੁਰਸ਼ ਇਸ ਨਗਰ ਦੇ ਵਿੱਚ ਜਿੱਧਰ ਕਿੱਧਰ ਬੈਠੇ ਨਜ਼ਰ ਆਉਂਦੇ ਨੇ, ਬੜੀਆਂ ਬੜੀਆਂ ਉੱਚੇ ਮਹਿਲ ਮਾੜੀਆਂ ਨਜ਼ਰ ਆਉਂਦੀਆਂ ਹਨ।
ਮੰਦਰ ਬਰ ਸੁੰਦਰ ਬਡ ਕਰੇ,
ਬੜੇ ਬੜੇ ਸੋਹਣੇ ਮਕਾਨ ਬਣੇ ਨੇ, ਉੱਚੀਆਂ ਉੱਚੀਆਂ ਉਹਨਾਂ ਦੀਆਂ ਅਟਾਰੀਆਂ ਬਣੀਆਂ ਸੋਭਦੀਆਂ ਹਨ।
ਨਰ ਨਾਰੀ ਗਨ ਆਨੰਦ ਭਰੇ,
ਜਿੰਨੇ ਨਰ ਨਾਰੀਆਂ ਨੇ ਬੜੇ ਖੇੜੇ ਨਾਲ ਬੜੇ ਆਨੰਦ ਨਾਲ ਇਸ ਨਗਰ ਦੇ ਵਿੱਚ ਵਸਦੇ ਤੇ ਰਹਿੰਦੇ ਹਨ।
ਸਤਿਗੁਰ ਕੀ ਸੰਗਤ ਸਮੁਦਾਇ,
ਮਹਾਰਾਜ ਆਪ ਜੀ ਦੀ ਸੰਗਤ ਵੀ ਬੜੀ ਹੈ, ਇੱਥੇ ਗੁਰੂ ਨਾਨਕ ਸਾਹਿਬ ਨੇ ਇੱਥੇ ਚਰਨ ਪਾਏ ਨੇ, ਤੇ ਇਸ ਕਰਕੇ ਸਿੱਖੀ ਦਾ ਬੀਜ ਇੱਥੇ ਬੀਜਿਆ ਗੁਰੂ ਸਾਹਿਬ ਨੇ, ਵੱਡਿਆਂ ਸਤਿਗੁਰਾਂ ਦੀ ਕਿਰਪਾ ਕਰਕੇ ਬਹੁਤ ਸਿੱਖੀ ਸੇਵਕੀ ਹੈ।
ਰਾਵਰ ਕੋ ਦਰਸੈ ਹਰ ਖਾਏ,
ਆਪ ਜੀ ਦੇ ਦਰਸ਼ਨ ਕਰਦੇ ਨੇ ਸਿੱਖ ਪ੍ਰਸੰਨਤਾ ਨਾਲ ਖੇੜੇ ਨਾਲ ਆਨੰਦ ਨਾਲ ਦਰਸ਼ਨ ਕਰਕੇ ਪ੍ਰਸੰਨ ਹੁੰਦੇ ਹਨ।
ਚਲੈ ਪ੍ਰਵਾਹ ਬਿਮਿਲ ਬਹੁ ਪਾਨੀ,
ਫਿਰ ਮਹਾਰਾਜ ਲਾਗੇ ਨਦੀ ਵਗਦੀ ਹੈ, 72 ਨਦੀਆਂ ਦਾ ਸੰਗਮ ਹੈ ਇੱਥੇ, ਬੜਾ ਨਿਰਮਲ ਸਾਫ पवित्र जल उन्हां नदियां दे विच वगदा है।
सकल देश सोबत गुण खानी,
ते सारा देश बड़ा शोभनीक है, बड़े बड़े गुण खान लोग गुणा वाले इत्थे बसदे हन।
पांत पांत के उपबन खड़े,
फिर महाराज बाग बड़े सोहने खड़े ने इस नगर देश विच, पांत पांत दे बगीचे ने, उन्हां च पांत पांत दे फुल खेड़े दरख्त लगे ने फलदार।
फल फूलन युत तर दल हरे,
फलां सहित फुलां सहित ओ सारे दरख्त हरे भरे नजर आउंदे हन।
इस मह भयो कौन बड़ राजा,
महाराज साडी ए बेनती है भी ए नगर दा राजा कौन होया, पहला जिन्हें नगर वसाया। सुभाविक सी पुछना, सारी संगत बैठी है, दरबार सजा होया। मामा कृपाल चंद जी पुछदे, महाराज इस नगर दा कोई वड्डा राजा होया होवेगा, ओ कौन होया?
जिसने सकल बसाए बिराजा,
जिन्ने इस नगर दी स्थापना कीती है, जिन्ने ए नगर बसाया, ओ राजा कौन सी, ओदा नां की सी?
सुंदर देश राज जिन कीनस,
ए देश जिन्ने बसाया, जिन्ने ए राज बड़ा सुंदर बसाया, कोई ना कोई राजा तां होवेगा पहला एदा, जिन्हें इस देश नू निवास करके स्थापन कीता होवेगा।
करो सुनावन सकल पर भीनस,
महाराज तुसी ता जानी जानो पिछे की बीतिया, वो भी जान दे हो, आप जी कृपा करके सानू दसो, सानू भी पता लगे संगत नू।
दोहरा सुन के सब संगत बिखे, जान हृदय इतिहास।
सारी संगत कोलों महाराज जी ने मामा कृपाल चंद जी होना पासों ए सारी बेनती सुनी, हुण सतगुरु जी नूं तां पता है इतिहास जानी जाण हन।
तेग बहादुर श्री गुरु कहो सबन सिख पास,
धन गुरु तेग बहादुर साहब सच्चे पातशाह जी सारी संगत विच बोले कहण लगे।
इसी देश मैं होत पा नृपपत बेदर्थ नाम,
पातशाह जी कहण लगे एक इस नगर दी इस देश दी एक पुराणक कथा है, जो पुराणा विच लिखी मिलदी है, पुराणक कथा कवि जी सुना रहे है, नौवे पातशाह जी दे मुखों उचरी जा रही है। ये जेड़ी कथा आप जी सुनोगे, बाजा वाले चोजी प्रीतम कलगीधर स्वामी श्री गुरु गोबिंद सिंह साहब जी ने अपनी बाणी श्री दसम ग्रंथ साहब दे अंदर भी लिखी है, तो इत्थे भी गुर प्रताप विच इतिहास विच लिखी आ रही है भी इस नगर दा राजा कौन सी जिन्हें वसाया है ये नगर ये देश। पुराणक कथा दसदे हन कि एक राजा होया, राजा बृहदर्थ उहदा नाम सी।
तीन छूहनी सैनपत अत सूरो बल ताम,
उहदे कोल तीन छूहणियां फौज दियां सन, एक छूहणी च 14 लख फौज मन्नी जांदी है, कहिंदे तीन छूहणियां उहदियां फौजां सन, एडा वड्डा उहदा राज सी, एडी वड्डी उहदी सेना सी, बड़ा सूरमा सी, बल दा ताम सी राजा बृहदर्थ।
जो पई इंद्र समान महाबल सूरा,
पुराणक कथा विच ए भी लिखिया उस राजे प्रति, राजे बृहदर्थ प्रति, कि जिवें राजा इंद्र बड़ा बली होया, राजे इंद्र दे समान वो महाबली सूरमा सी।
सकल पांत ऐश्वर्ज पूरा,
जिवें राजे इंद्र कोल सारे स्वर्ग दे सुख ने ऐश्वर्ज है, एदा राजे इंद्र दे समान राजे बृहदर्थ कोल भी सारे ऐश्वर्ज सारे सुख सन।
रक्षा करत देश इस केरी,
इस देश दी ओ रक्षा करदा सी, इस सारे देश दा ओ राखा सी।
सब मन है जे आन बडेरी,
ओदी आन वड्डे वड्डे लोक बली राजे भी मनदे सन।
कांशी निरपकी तन्या दोए,
कांशी दा एक राजा सी, ओदियां दो लड़कियां सन,
तिनको ब्याह आन कर सोए,
ओ राजे बृहदर्थ नू ब्याहियां गईयां, कांशी दे राजे दियां दोवें लड़कियां ਉਹ ਰਾਜੇ ਬ੍ਰਹਿਦਰਥ ਦੇ ਘਰ ਵਿਆਹੀਆਂ ਗਈਆਂ।
ਚਿਰੰਕਾਲ ਤਿਸਕੋ ਬਿਤ ਦੋਏ,
ਵਿਆਹ ਨੂੰ ਕਾਫੀ ਸਾਲ ਬੀਤ ਗਏ,
ਪੁੱਤਰ ਨਹੀਂ ਘਰ ਨਿਰਪ ਕੋ ਭਯੋ।
ਪਰ ਰਾਜੇ ਬ੍ਰਹਿਦਰਥ ਦੇ ਘਰ ਕੋਈ ਸੰਤਾਨ ਨਹੀਂ ਹੋਈ, ਪੁੱਤਰ ਨਹੀਂ ਹੋਇਆ।
ਜਗ ਅਨੇਕ ਸਦੱਛਣ ਕੀਨੇ,
ਇਹਨੇ ਬੜੇ ਯੱਗ ਕੀਤੇ, ਹਵਨ ਕੀਤੇ, ਪੂਜਾ ਅਰਚਨਾ ਕੀਤੀ ਵੀ ਮੇਰੀ ਵੇਲ ਵਧੇ, ਘਰ ਦੇ ਵਿੱਚ ਸੰਤਾਨ ਹੋਵੇ।
ਪਰ ਉਪਾਏ ਭੂਪ ਕਰ ਲੀਨੇ,
ਰਾਜੇ ਬ੍ਰਹਿਦਰਥ ਨੂੰ ਜਿੰਨੇ ਉਪਾ ਕਿਸੇ ਨੇ ਦੱਸੇ ਨੇ ਕਰ ਲਏ,
ਤਾਂ ਨਾ ਸੁੱਤ ਉਪਜਿਓ ਸੁਖਦਾਏ,
ਫਿਰ ਵੀ ਇਹਦੇ ਘਰ ਪੁੱਤਰ ਪੈਦਾ ਨਹੀਂ ਹੋਇਆ।
ਚਿੰਤਾ ਤੁਰ ਹੋਵਤ ਪਛੁਤਾਏ,
ਬੜਾ ਚਿੰਤਾ ਤੁਰ ਹੋਇਆ। ਰਾਜਾ ਬ੍ਰਹਿਦਰਥ ਬਹੁਤ ਪਛਤਾਵਾ ਕਰਦਾ, ਖਬਰੇ ਮੇਰਾ ਕਿਹੜਾ ਮਾੜਾ ਕਰਮ ਹੈ ਕਿ ਮੇਰੇ ਘਰ ਸੰਤਾਨ ਨਹੀਂ ਹੋਈ।
ਚੰਦ੍ਰਿਕ ਨਾਮ ਰਿਖੀਸ਼ੁਰ ਏਕ,
ਉਸੇ ਇਲਾਕੇ ਵਿੱਚ ਇੱਕ ਰਿਸ਼ੀ ਮਹਾਂਪੁਰਖ ਰਹਿੰਦੇ ਸਨ, ਉਸ ਰਿਸ਼ੀ ਦਾ ਨਾਮ ਸੀ ਰਿਸ਼ੀ ਚੰਦ੍ਰਕ। ਚੰਦ੍ਰਕ ਨਾਮਕ ਉਹ ਰਿਸ਼ੀ ਤਪਸਵੀ ਸਾਧੂ ਸੀ।
ਤਿਸਕੇ ਗੁਣ ਸੁਣ ਸ਼ਰੋਣ ਅਨੇਕ,
ਰਾਜਾ ਬ੍ਰਹਿਦਰਥ ਨੇ ਚੰਦ੍ਰਕ ਰਿਸ਼ੀ ਦੀ ਸੋਭਾ ਸੁਣੀ, ਚੰਦ੍ਰਕ ਰਿਸ਼ੀ ਦੀ ਵਡਿਆਈ ਸੁਣੀ।
ਲੈ ਆਪਣੇ ਸੰਗ ਦੋਨੋ ਰਾਣੀ,
ਆਪਣੀਆਂ ਦੋਨੋ ਰਾਣੀਆਂ ਨੂੰ ਆਪਣੇ ਨਾਲ ਲਿਆ, ਔਰ ਉਹਨਾਂ ਨੂੰ ਨਾਲ ਲੈ ਕੇ
ਨਿਰਪਤ ਜਾਏ ਤੇਹੇ ਸੇਵਾ ਠਾਨੀ,
ਜਾ ਕੇ ਚੰਦ੍ਰਕ ਰਿਸ਼ੀ ਦੇ ਆਸ਼ਰਮ ਚ ਉਹਦੀ ਸੇਵਾ ਕੀਤੀ, ਪਹਿਲ ਕਮਾਈ।
ਬ੍ਰਿਛ ਅੰਬ ਕੋ ਤੇ ਥਲ ਖਰਿਓ,
ਤੇ ਰਾਜੇ ਜਦੋਂ ਜਾ ਕੇ ਬ੍ਰਹਿਦਰਥ ਨੇ ਆਪਣੀਆਂ ਦੋਨੋਂ ਰਾਣੀਆਂ ਸਮੇਤ ਚੰਦ੍ਰਕ ਰਿਸ਼ੀ ਦੀ ਸੇਵਾ ਕਮਾਈ, ਕੁਝ ਦਿਨ ਉੱਥੇ ਰਹਿੰਦਿਆਂ ਬੀਤੇ, ਤੇ ਚੰਦ੍ਰਕ ਰਿਸ਼ੀ ਜੀ ਪ੍ਰਸੰਨ ਹੋਏ। ਉੱਥੇ ਜਿੱਥੇ ਉਹ ਰਹਿੰਦੇ ਸੀ ਉੱਥੇ ਅੰਬਾਂ ਦਾ ਇੱਕ ਬੂਟਾ ਲੱਗਾ ਹੋਇਆ ਸੀ, ਉਹਨੂੰ ਅੰਬ ਦਾ ਫਲ ਪਿਆ ਹੋਇਆ ਸੀ, ਮਿੱਠਾ ਅੰਬ ਸੀ।
ਤਰੇ ਰਿਖੀਸ਼ੁਰ ਨੇ ਤਪ ਕਰਿਓ,
ਉਸ ਅੰਬ ਦੇ ਬੂਟੇ ਥੱਲੇ ਹੀ ਉਹ ਚੰਦ੍ਰਕ ਰਿਸ਼ੀ ਤਪ ਕਰਦੇ ਸਨ।
ਅਨੇਕ ਭਾਂਤ ਕੇ ਤਪ ਕੋ ਤਾਪਤ,
ਕਈ ਤਰ੍ਹਾਂ ਦਾ ਤਪ ਸਾਧਨਾ ਉਹ ਚੰਦ੍ਰਕ ਰਿਸ਼ੀ ਕਰਦੇ ਹਨ।
ਹਿਰਦੈ ਸ਼ੁੱਧ ਸ਼੍ਰੀ ਪ੍ਰਭ ਕੋ ਜਾਪਤ,
ਰਿਸ਼ੀ ਸ਼ੁੱਧ ਹਿਰਦੇ ਵਾਲੇ ਸੀ, ਪਰਮੇਸ਼ਰ ਦਾ ਭਜਨ ਕਰਦੇ, ਨਾਮ ਜਪਦੇ।
ਕੇਤਕ ਦਿਨ ਜਬ ਸੇਵਾ ਠਾਨੀ,
ਜਦੋਂ ਰਾਜੇ ਬ੍ਰਹਿਦਰਥ ਨੇ ਆਪਣੀਆਂ ਦੋਨੋਂ ਰਾਣੀਆਂ ਸਮੇਤ ਕੁਝ ਦਿਨ ਸੇਵਾ ਟਹਿਲ ਕਮਾਈ,
ਕਿਰਪਾ ਦ੍ਰਿਸ਼ਟ ਦੇਖੀ ਮੁਨ ਗਿਆਨੀ,
ਚੰਦ੍ਰਕ ਰਿਸ਼ੀ ਦੇ ਮਨ ਚ ਦਇਆ ਆ ਗਈ, ਕਿਰਪਾ ਆ ਗਈ, ਸੇਵਾ ਕੀਤਿਆਂ ਸਾਧੂ ਰੀਝਦੇ ਹਨ।
ਤਿਸੈ ਅੰਬ ਕੇ ਫਲ ਕੋ ਦੀਨ,
ਉਸੇ ਅੰਬ ਦੇ ਬੂਟੇ ਦਾ ਇੱਕ ਅੰਬ ਦਾ ਫਲ ਉਹਨਾਂ ਦੇ ਪਾਸ ਪਿਆ, ਉਹ ਫਲ ਜਿਹੜਾ ਅੰਬ ਦਾ ਸੀ ਇਹਨਾਂ ਨੇ ਰਾਜੇ ਬ੍ਰਹਿਦਰਥ ਨੂੰ ਬਖਸ਼ਿਸ਼ ਕੀਤਾ।
ਪੁੱਤਰ ਬਲੀ ਹੋਏ ਸੁਰ ਅਧੀਨ,
ਉਹ ਫਲ ਦੇ ਕੇ ਨਾ ਰਾਜੇ ਬ੍ਰਹਿਦਰਥ ਨੂੰ ਵਰ ਦਿੱਤਾ ਵੀ ਤੇਰੇ ਘਰ ਬਲੀ ਪੁੱਤਰ ਪੈਦਾ ਹੋਵੇਗਾ, ਬੜਾ ਬਲਵਾਨ ਪੁੱਤਰ ਪੈਦਾ ਹੋਵੇਗਾ।
ਲੇ ਹਰਖਿਓ ਰਾਜਾ ਬੁੱਧਵਾਨ,
ਬੁੱਧੀਮਾਨ ਰਾਜਾ ਸੀ ਇਹਨੇ ਉਹ ਫਲ ਲਿਆ ਤੇ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ।
ਘਰ ਨਿਜ ਗਮਨਿਓ ਬੰਧਨ ਠਾਨ,
ਨਮਸਕਾਰ ਕਰਕੇ ਚੰਦ੍ਰਕ ਰਿਸ਼ੀ ਨੂੰ ਇਹ ਘਰ ਚਲਾ ਗਿਆ।
ਦੁਏ ਦਾਰਾ ਪਿਆਰੀ ਸਮਝਾਨੈ,
ਹੁਣ ਫਲ ਇੱਕ ਸੀ ਅੰਬ ਦਾ, ਰਾਣੀਆਂ ਦੋ ਨੇ, ਪ੍ਰੇਮ ਦੋਨਾਂ ਨਾਲ ਇੱਕੋ ਜਿਹਾ ਸੀ, ਦੋਨਾਂ ਰਾਣੀਆਂ ਨਾਲ ਸਨੇਹ ਹੈ।
ਕਿਸ ਕੋ ਦੇਓ ਚਿਤਵੋ ਠਾਨੈ,
ਸੋਚਦਾ ਵੀ ਇਹ ਫਲ ਦੇਵਾਂ ਕਿਹਨੂੰ, ਇੱਕ ਨੂੰ ਦੇਵਾਂ ਤੇ ਦੂਜੀ ਨਾਲ ਵਿਤਕਰਾ ਹੋਵੇਗਾ, ਬੜੀ ਦੁਚਿਤੀ ਬਣ ਗਈ, ਬੜੀ ਸਮੱਸਿਆ ਬਣ ਗਈ।
ਇੱਕ ਦੁੱਖ ਪਾਵੇ ਹੈ ਇੱਕ ਹਰ ਖਾਈ,
ਤਾਂ ਜੇ ਇੱਕ ਨੂੰ ਇਹ ਫਲ ਦੇ ਦਿੱਤਾ ਇੱਕ ਸੁਖੀ ਹੋਵੇਗੀ, ਉਹਦੇ ਘਰ ਸੰਤਾਨ ਹੋ ਜਾਏਗੀ, ਤੇ ਦੂਜੀ ਦੁੱਖ ਪਾਵੇਗੀ, ਇਹਦੇ ਨਾਲ ਤਾਂ ਫਿਰ ਹੋਰ ਵੱਡੀ ਸਮੱਸਿਆ ਹੈ।
ਇਹ ਬਿਧਨ ਹੈ ਮੇਰੇ ਮਨ ਕੋ ਆਏ,
ਮੇਰੇ ਮਨ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਵੀ ਮੈਨੂੰ ਤਾਂ ਦੋਵੇਂ ਇੱਕੋ ਜਿਹੀਆਂ ਨੇ, ਵੀ ਇੱਕ ਨੂੰ ਫਲ ਦੇ ਦਿਆਂ ਦੂਜੀ ਨੂੰ ਨਾ ਦਿਆਂ, ਇੱਕ ਦੁਖੀ ਹੋਵੇ ਦੂਜੀ ਦੇ ਘਰ ਸੰਤਾਨ ਨਾ ਹੋਵੇ, ਇਹ ਤਾਂ ਫਿਰ ਔਖੀ ਬਾਤ ਹੈ।
ਗੁਣ ਸਰੂਪ ਮੈਂ ਦੋ ਸਮਾਨ,
ਫਰਕ ਵੀ ਕੋਈ ਨੀ, ਗੁਣ ਵੀ ਦੋਨਾਂ ਚ ਇੱਕੋ ਜਿਹੇ ਨੇ, ਜਾਂ ਤਾਂ ਹੋਵੇ ਨਾ ਵੀ ਇੱਕ ਕੋਈ ਭੈੜੀ ਔਗਣਾ ਵਾਲੀ ਇੱਕ ਗੁਣਾ ਵਾਲੀ, ਗੁਣ ਦੋਨਾਂ ਚ ਇੱਕ ਸਮਾਨ, ਰੂਪਮਾਨ ਵੀ ਦੋਵੇਂ ਇੱਕੋ ਜਿਹੀਆਂ ਹਨ।
ਮੋਹ ਮਹਿ ਪੀਤ ਕਰੈ ਸਮਝਾਨ,
ਮੇਰੇ ਨਾਲ ਪ੍ਰੇਮ ਵੀ ਦੋਵੇਂ ਬਰਾਬਰ ਕਰਦੀਆਂ, ਇਹ ਨੀ ਵੀ ਕਿਸੇ ਦਾ ਇੱਕ ਦਾ ਵੱਧ ਇੱਕ ਦਾ ਘੱਟ ਹੋਵੇ, ਦੋਵੇਂ ਮੇਰੇ ਨਾਲ ਇੱਕੋ ਜੀ ਪ੍ਰੀਤ ਕਰਦੀਆਂ ਹਨ।
ਬਹੁਤ ਕਾਲ ਚਿਤਵਿਓ ਮਨ ਮਾਹੇ,
ਰਾਜੇ ਬ੍ਰਹਿਦਰਥ ਨੇ ਬਹੁਤ ਸਮਾਂ ਆਪਣੇ ਮਨ ਚ ਵਿਚਾਰ ਕੀਤੇ,
ਇੱਕ ਕੋ ਦੇਨ ਰੁਚੈ ਚਿਤ ਨਾਹੇ,
ਦੋ ਚਾਰ ਪੰਜ ਘੜੀਆਂ ਬੈਠਿਆਂ ਬੀਤ ਗਈਆਂ ਵੀ ਕਿਹਨੂੰ ਦਿਆਂ ਕਿਹਨੂੰ ਨਾ ਦਿਆਂ, ਏਦਾਂ ਸੋਚਦਿਆਂ ਕੁਝ ਸਮਾਂ ਲੰਘਿਆ,
ਫਲ ਦੁਖੰਡ ਕਰ ਕੈ ਕਰ ਲੀਨ,
ਅਖੀਰ ਨੂੰ ਰਾਜੇ ਬ੍ਰਹਿਦਰਥ ਨੇ ਉਹ ਫਲ ਦੋ ਟੁਕੜਿਆਂ ਚ ਵੰਡ ਦਿੱਤਾ, ਅੱਧਾ ਅੱਧਾ ਕਰ ਦਿੱਤਾ।
ਦੋਹੇ ਨਾਰੀ ਪਿਆਰੀ ਕੋ ਦੀਨ,
ਫਲ ਅੱਧਾ ਅੱਧਾ ਕਰਕੇ ਦੋਨਾਂ ਰਾਣੀਆਂ ਨੂੰ ਦੇ ਦਿੱਤਾ,
ਹੋਏ ਪ੍ਰਸੰਨ ਦੋਨੋਂ ਫਲ ਲਹਿਓ,
ਦੋਨਾਂ ਰਾਣੀਆਂ ਨੇ ਅੱਧਾ ਅੱਧਾ ਫਲ ਪ੍ਰਸੰਨ ਹੋ ਕੇ ਲੈ ਲਿਆ, ਖਾ ਲਿਆ।
ਖਾਏ ਕਤਕ ਦਿਨਣ ਗ੍ਰਭ ਭਇਓ,
ਕੁਝ ਦਿਨ ਬੀਤੇ, ਦੋਨਾਂ ਇਸਤਰੀਆਂ ਦੋਨਾਂ ਰਾਣੀਆਂ ਨੇ ਗਰਭ ਧਾਰਨ ਕੀਤਾ।
ਭੂਪਤ ਕੇ ਮਨ ਹਰਖ ਉਪਾਵਾ,
ਰਾਜਾ ਬ੍ਰਹਿਦਰਥ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ,
ਗਰਭਵਤੀ ਦੇਖਤ ਸੁਖ ਪਾਵਾ,
ਦੇਖਿਆ ਵੀ ਦੋਨੋਂ ਰਾਣੀਆਂ ਨੇ ਗਰਭ ਧਾਰਨ ਕੀਤਾ ਹੈ।
ਅਵਧ ਗਰਭ ਜਬ ਪੂਰਨ ਭਈ,
ਜਦੋਂ ਨੌ ਮਹੀਨਿਆਂ ਦਾ ਦਸ ਮਹੀਨਿਆਂ ਦਾ ਸਮਾਂ ਬੀਤ ਗਿਆ,
ਜਨਮੇ ਪੁੱਤਰ ਦੋਹਨ ਗਤ ਨਹੀਂ,
ਤੇ ਦੋਨਾਂ ਦੇ ਘਰ ਦੇ ਵਿੱਚ ਦੋ ਪੁੱਤਰਾਂ ਨੇ ਜਨਮ ਲਿਆ, ਤੇ ਜਿਹੜੇ ਪੁੱਤਰਾਂ ਨੇ ਜਨਮ ਲਿਆ ਬੜੇ ਅਸਚਰਜ ਸੀ, ਬੜੇ ਅਜੀਬੋ ਗਰੀਬ ਬਾਲਕ ਹਨ।
ਅਰਧ ਅਰਧ ਜਨਮੇ ਤਨ ਦੋਏ,
ਕਹਿੰਦੇ ਅੱਧਾ ਬਾਲਕ, ਕਿਉਂਕਿ ਜਿਵੇਂ ਵਿਚਕਾਰੋਂ ਸਰੀਰ ਨੂੰ ਦੋ ਹਿੱਸਿਆਂ ਚ ਵੰਡਿਆ ਹੋਵੇ, ਏਦਾਂ ਦਾ ਬਾਲਕ ਸੀ। ਅੱਧਾ ਬਾਲਕ ਇੱਕ ਇਸਤਰੀ ਦੇ ਉਧਰ ਤੋਂ ਜੰਮਿਆ ਤੇ ਅੱਧਾ ਦੂਸਰੀ ਇਸਤਰੀ ਦੇ ਉਧਰ ਤੋਂ ਜੰਮਿਆ।
ਨਿਰਖਤ ਨਾਰ ਬਿਸਮ ਰਹੀ ਹੋਏ,
ਜਿਹੜੀਆਂ ਉੱਥੇ ਦਾਈਆਂ ਸੀ ਉਹ ਵੇਖ ਕੇ ਹੈਰਾਨ ਹੋ ਗਈਆਂ, ਅਸਚਰਜ ਹੋ ਗਈਆਂ,
ਤਾਕੋ ਜਾਣਿਓ ਪਾਉਤ ਪਾਤ,
ਵੇਖ ਕੇ ਕਹਿਣ ਲੱਗੀਆਂ ਵੀ ਇਹ ਤਾਂ ਕੋਈ ਬੜਾ ਉਪਦਰਵ ਹੋ ਗਿਆ ਹੈ।
ਹੈ ਖੰਡ ਦੂਏ ਇੱਕੋ ਗਾਤ,
ਕਹਿੰਦੇ ਸਰੀਰ ਦੋਨਾਂ ਦਾ ਇੱਕੋ ਜਿਹਾ, ਜੇ ਇਕੱਠਾ ਕਰਦੀ ਇੱਕੋ ਜਿਹਾ ਹੈ, ਪਰ ਹੈ ਅੱਧਾ ਅੱਧਾ, ਤੇ ਜੀਵਤ ਵੀ ਨਹੀਂ ਹੈ ਬਾਲਕ, ਬੜਾ ਅਸਚਰਜ ਤੇ ਹੈਰਾਨੀ ਹੋ ਰਹੀ ਹੈ।
ਅੰਬਰ ਵਿਖੇ ਲਪੇਟਿਓ ਤਾਹੇ,
ਉਹਨਾਂ ਦਾਈਆਂ ਨੇ ਕੀ ਕੀਤਾ ਵੀ ਕੱਪੜਿਆਂ ਦੇ ਵਿੱਚ ਲਪੇਟਿਆ ਦੋਵੇਂ ਹਿੱਸਿਆਂ ਨੂੰ,
ਗੇਰੋ ਵਹਿਰ ਬਿਲੋਕੋ ਨਾਹੇ,
ਕਹਿੰਦੇ ਇਹਨੂੰ ਤਾਂ ਵੇਖਣਾ ਵੀ ਨਹੀਂ ਚਾਹੀਦਾ, ਲੋਕ ਵਹਿਮਾਂ ਭਰਮਾਂ ਵਾਲੇ ਸੀ, ਇਹ ਤਾਂ ਕੋਈ ਹੋਰ ਹੀ ਜੂਨੀ ਹੈ, ਪਤਾ ਨੀ ਕੀ ਸ਼ਾਇ ਹੈ, ਚੁੱਕ ਕੇ ਕਹਿੰਦੇ ਬਾਹਰ ਸੱਟ ਦਿਓ, ਵੇਖੋ ਵੀ ਨਾ।
ਇੱਕ ਤੇ ਨੇਲੇ ਬਾਹਰ ਡਾਰਿਓ,
ਕਹਿੰਦੇ ਜਾ ਕੇ ਉਹ ਦੋਵੇਂ ਹਿੱਸੇ ਇਹਨਾਂ ਨੇ ਇਸਤਰੀਆਂ ਨੇ ਚੁੱਕੇ ਤੇ ਬਾਹਰ ਕਿਤੇ ਜੰਗਲ ਚ ਸੁੱਟ ਆਈਆਂ।
ਜਰਾ ਰਾਖਸ਼ੀ ਗਿਰਤ ਨਿਹਾਰਿਓ,
ਉੱਥੇ ਜੰਗਲ ਵਿੱਚ ਇੱਕ ਰਾਕਸ਼ਣੀ ਰਹਿੰਦੀ ਸੀ, ਉਹਦਾ ਨਾਮ ਸੀ ਜਰਾ ਰਾਕਸ਼ਣੀ। ਕਲਗੀਧਰ ਜੀ ਨੇ ਸਾਰਾ ਪ੍ਰਸੰਗ ਲਿਖਿਆ ਹੈ, ਇਹ ਪੁਰਾਣਕ ਕਥਾ ਸਾਰੀ, ਤੇ ਉਸੇ ਦਾ ਇੱਥੇ ਵਿਸਥਾਰ ਹੋ ਰਿਹਾ ਮਹਾਂਕਵੀ ਜੀ ਕਰ ਰਹੇ। ਜੋ ਉਸ ਦੇਸ਼ ਦਾ ਰਾਜਾ ਸੀ, ਉਸ ਰਾਜੇ ਦੇ ਅੱਗੋਂ ਜਿਹੜੀ ਸੰਤਾਨ ਹੋਈ, ਜਿਹਨੇ ਪਟਨਾ ਸ਼ਹਿਰ ਵਸਾਇਆ, ਉਹ ਸਾਰੀ ਗਾਥਾ ਆ ਰਹੀ ਹੈ। ਕਹਿਣ ਲੱਗੇ ਵੀ ਉਹ ਜਰਾ ਨਾਮ ਦੀ ਰਾਕਸ਼ਣੀ ਨੇ ਵੇਖਿਆ ਵੀ ਕੁਝ ਸੁੱਟ ਕੇ ਗਏ ਹਨ,
ਗਈ ਸ਼ਿਗਰ ਭਖਿਅਨ ਕੇ ਕਾਰਨ,
ਉਹ ਰਾਕਸ਼ਣੀ ਸੀ ਉਹ ਤਾਂ ਖਾਣ ਵਾਸਤੇ ਗਈ ਵੀ ਕਬਰੇ ਕੋਈ ਖਾਣ ਵਾਲੀ ਚੀਜ਼ ਹੋਣੀ ਆ, ਭੱਜ ਕੇ ਗਈ।
ਆਮਖ ਸ਼੍ਰੋਣਤ ਕਰਤ ਹਾਰਨ,
ਰਾਕਸ਼ਣੀ ਸੀ ਉਹ ਮਾਸ ਖੂਨ ਹੀ ਭਖਦੀ ਸੀ, ਖਾਂਦੀ ਸੀ,
ਦੇਖਿਓ ਤੇ ਉਠਾਏ ਕੇ ਜਬੈ,
ਉਹਨੇ ਜਾ ਕੇ ਉਠਾ ਕੇ ਉਹ ਵੇਖੇ ਨਾ ਬਾਲਕ,
ਅਚਰਜ ਭਈ ਨਹੀਂ ਗਤ ਸਬੈ,
ਉਹ ਬੜੀ ਹੈਰਾਨ ਹੋਈ ਵੀ ਇਹ ਕਿੱਦਾਂ ਦਾ ਬਾਲਕ ਹੈ।
ਬੜ ਬਲ ਸੋ ਗਹਿ ਭਾਰੀ ਭਾਰ,
ਉਹ ਜਦੋਂ ਸੁੱਟ ਕੇ ਗਈਆਂ ਤੇ ਕਹਿੰਦੇ ਉਹ ਜਿਹੜਾ ਬਾਲਕ ਸੀ ਉਹਦਾ ਸਰੀਰ ਦਾ ਵਜਨ ਵੱਧ ਗਿਆ, ਆਪਣੇ ਆਪ ਬਹੁਤ ਜ਼ਿਆਦਾ ਵਜਨ ਵੱਧ ਗਿਆ।
ਜੋਰਤ ਭਈ ਜਰਾ ਤਿਸ ਬਾਰ,
ਉਹ ਜਰਾ ਰਾਕਸ਼ਣੀ ਨੇ ਕਿਹਾ ਵੀ ਜੋੜ ਕੇ ਤਾਂ ਵੇਖਾਂ ਦੋਨਾਂ ਨੂੰ, ਕਹਿੰਦੇ ਜਦੋਂ ਉਸ ਜਰਾ ਰਾਕਸ਼ਣੀ ਨੇ ਉਹ ਦੋਵੇਂ ਜਿਹੜੇ ਹਿੱਸੇ ਸੀ ਸਰੀਰ ਦੇ, ਇੱਕ ਪਾਸੇ ਇੱਕ ਲੱਤ ਇੱਕ ਪੈਰ ਇੱਕ ਕੰਨ ਤੇ ਇੱਕ ਅੱਖ ਤੇ ਨੱਕ ਦਾ ਇੱਕ ਹਿੱਸਾ ਸੀ, ਦੂਜੇ ਪਾਸੇ ਵੀ ਏਦਾਂ ਹੀ ਸੀ, ਉਹ ਦੋਵੇਂ ਹਿੱਸੇ ਨੇ ਜਰਾ ਰਾਕਸ਼ਣੀ ਨੇ ਜੋੜੇ।
ਏਕ ਨੈਣ ਕਰ ਪਦ ਇੱਕ ਕਾਨ,
ਵੇਖਿਆ ਵੀ ਇੱਕ ਪਾਸੇ ਇੱਕ ਕੰਨ ਹੈ, ਇੱਕ ਨੱਕ ਦਾ ਹਿੱਸਾ ਹੈ, ਇੱਕ ਅੱਖ ਹੈ, ਇੱਕ ਹੱਥ ਹੈ ਤੇ ਇੱਕ ਪੈਰ ਹੈ।
ਪਰੇ ਉਹ ਤੋ ਜੇ ਥਾਨ ਭਿਆਨ,
ਜਿੱਥੇ ਉਹ ਭਿਆਨਕ ਜੀ ਥਾਂ ਤੇ ਜੰਗਲ ਚ ਸੁੱਟ ਗਈਆਂ ਸੀ, ਉਹ ਪਿਆ ਵੇਖਿਆ ਜਰਾ ਰਾਕਸ਼ਣੀ ਨੇ।
ਤੇਹ ਤੇ ਬਲ ਕਰ ਕੈਸੋ ਲਗਾਇਓ,
ਬਲ ਦੇ ਨਾਲ ਜਰਾ ਰਾਕਸ਼ਣੀ ਨੇ ਦੋਵੇਂ ਹਿੱਸੇ ਜੋੜੇ।
ਜੀਵਿਓ ਬਾਲਕ ਰੁਦਨ ਸੁਣਾਇਓ,
ਜਦੋਂ ਜੋੜੇ ਨਾ ਤੇ ਉਹ ਜੁੜ ਗਿਆ ਇਕਦਮ, ते बालक जीवत हो गया ते उन्हें उच्ची उच्ची रोना शुरू कीता। जदों रोया ते इन्नी भयानक आवाज सी पूरे जंगल विच गूंजन लग पई,
शब्द पयो जिम कनगर जनता।
जदों बालक रोया ते इदां आवाज आई भी जिवें कोई बदल गरजदा होवे।
नगर लोक सुन चिंत करंता।
जिहड़े नगर दे लोक सी उहनां ने जदों इह आवाज सुनी ते बड़े सुन के चिंतत ते फिक्रमंद होए।
जरा राक्षसी अचरज माने,
ओ जिहड़ी जरा राक्षसणी सी उह बड़ी हैरान होई, बड़ी अश्चर्ज होई है सब कुछ वेख के।
भई चितर सम तुशन ठान्यो,
जिवें कोई पत्थर दी बूरत हो जांदी एदां ही खलो गई जड़ जी बन के, भी ए की खेड वरती है।
जरा उठाए रही नह हालियो,
उस बच्चे नू चुकदी है राक्षसणी पर ओ चुकिया नहीं जांदा एना ओदा वजन है।
सगरो अपनो ओज संभालियो,
अपना सारा बल संभालिया जरा राक्षसणी ने।
बड़ो शब्द सुन ऊचरो नीच,
जिहड़ी ओ आवाज आई ना ओदी बालक दे रोण दी ओ सब ने सुनी, जिन्ने उच्चे नीवे लोक सी सब ने सुनी।
ताए परयो रोरपुर बीच,
सारे नगर दे विच रौला पै गया, भज के बाहर आके वेखण लगे भी आवाज कित्थों आउंदी है।
जरा राक्षसी को तह बरजियो,
जदों आए ते उत्थे वेख्या भी कोई बालक रोंदा ते राक्षसणी खड़ी है जरा उत्थे, ओनू जाके पिंड वालिया ने वरजिया।
नृप के पटन क्रोध कर तरजे,
इन्हनू राजे बृहदर्थ दे सिपाही आ गए, ओ भी गुस्से विच आके जरा राक्षसणी नू वरजन लगे।
लियो उठाए बहुत ने मिल कर,
उत्थे सिपाहियां ने ओ जिहड़ा बालक रोंदा सी ओनू चुकिया।
लेकर पहुंचे भूपत के घर,
और राजे बृहदर्थ दे घर लैके पहुंचे।
जरा गई महपालक पास,
जिहड़ी जरा राक्षसणी सी ओनू भी गिरफ्तार कर लिया इन्हां ने, ओनू भी फड़ के ले आंदा राजे कोल।
हे नृप तुमरे पुर मम वास,
ओ पुछदा दस तू कौन है की खेड वरती है सारी। ਉਹਨੇ ਦੱਸਿਆ ਹੇ ਰਾਜਾ ਬ੍ਰਹਦਰਥ ਮੈਂ ਤੇਰੇ ਇਸ ਨਗਰ ਵਿੱਚ ਵਸਦੀ ਹਾਂ।
ਜਾਂ ਤੇ ਬਾਲਕ ਮੈਂ ਲਖ ਪਾਵਾ,
ਇਹ ਬਾਲਕ ਇੱਥੇ ਤੇਰੇ ਮਹਿਲਾਂ ਚੋਂ ਕੋਈ ਦਾਸੀਆਂ ਆਈਆਂ ਸੀ ਉਹ ਸੁੱਟ ਗਈਆਂ ਤੇ ਮੈਂ ਉਹ ਸੁੱਟਿਆ ਹੋਇਆ ਬਾਲਕ ਵੇਖਿਆ।
ਜੋਰ ਦੁਖੰਡ ਆਨ ਜੇ ਪਾਵਾ,
ਜਦੋਂ ਇਹ ਦੋ ਹਿੱਸਿਆਂ ਵਿੱਚ ਸੀ ਬਾਲਕ ਤੇ ਮੈਂ ਜਦੋਂ ਇਹਨਾਂ ਨੂੰ ਜੋੜਿਆ।
ਨ੍ਰਿਪ ਨੇ ਹੋਏ ਪ੍ਰਸੰਨ ਸੁਤਲੀਨਸ,
ਇਹ ਆਵਾਜ਼ ਕਰਨ ਲੱਗ ਕੇ ਰੋਣ ਲੱਗ ਪਿਆ ਜੀਵਤ ਹੋ ਗਿਆ। ਰਾਜਾ ਬਿਰਦਰਥ ਬੜਾ ਖੁਸ਼ ਹੋਇਆ ਵੀ ਇਹ ਤਾਂ ਮੇਰਾ ਹੀ ਬਾਲਕ ਹੈ। ਉਹਨੇ ਬੜੇ ਪ੍ਰੇਮ ਨਾਲ ਉਸ ਬਾਲਕ ਨੂੰ ਚੁੱਕਿਆ।
ਮੋਦ ਸਹਿਤ ਦਾਰਾ ਦੁਏ ਦੀਨਸ,
ਕਹਿੰਦੇ ਖੁਸ਼ੀ ਸਹਿਤ ਉਹ ਪੁੱਤਰ ਆਪਣਾ ਦੋਨਾਂ ਰਾਣੀਆਂ ਨੂੰ ਬਖਸ਼ਿਸ਼ ਕੀਤਾ।
ਜਰਾ ਰਾਕਸ਼ੀ ਵਿਦਿਆ ਹੋਏ,
ਕਹਿੰਦੇ ਜਰਾ ਰਾਕਸ਼ਣੀ ਜਿਹੜੀ ਸੀ ਉੱਥੋਂ ਵਿਦਾ ਹੋ ਗਈ।
ਗਈ ਚਿੰਤ ਰਾਜੇ ਕੀ ਖੋਏ,
ਹੁਣ ਰਾਜੇ ਦੀ ਚਿੰਤਾ ਖਤਮ ਹੋ ਗਈ, ਘਰ ਵਿੱਚ ਪੁੱਤਰ ਆ ਗਿਆ। ਪੁੱਤਰ ਦੀ ਚਿੰਤਾ ਸੀ ਵੀ ਰਾਜ ਕੌਣ ਸਾਂਭੇਗਾ, ਹੁਣ ਉਹ ਚਿੰਤਾ ਰਾਜੇ ਬ੍ਰਹਦਰਥ ਦੀ ਸਮਾਪਤ ਹੋ ਗਈ।
ਜਗ ਦਾਨ ਮੰਗਲ ਉਤਸਾਹੂ,
ਇਹਨੇ ਬੜੇ ਯੱਗ ਦਾਨ ਮੰਗਲ ਉਤਸ਼ਾਹ ਕੀਤੇ, ਪੂਰੇ ਨਗਰ ਦੇ ਵਿੱਚ ਖੁਸ਼ੀਆਂ ਵੱਜੀਆਂ, ਮੰਗਲ ਹੋਏ।
ਕਰਿਓ ਭਇਓ ਹਿਤ ਸੋ ਨਰ ਨਾਹੂ,
ਜਿੰਨੇ ਰਾਜੇ ਦੇ ਨਾਲ ਦੇ ਵਜ਼ੀਰ ਅਹਿਲਕਾਰ ਸਭ ਨੇ ਖੁਸ਼ੀਆਂ ਮਨਾਈਆਂ।
ਜਰਾ ਰਾਕਸ਼ੀ ਸੰਧ ਕਰਿਓ ਹੈ,
ਕਹਿੰਦੇ ਜਰਾ ਰਾਕਸ਼ਣੀ ਨੇ ਸੰਧ ਕੀਤੀ। ਸੰਧੀ ਦਾ ਮਤਲਬ ਵੀ ਜੋੜੇ, ਰਾਕਸ਼ਣੀ ਦਾ ਨਾਮ ਜਰਾ ਸੀ, ਜਿਹੜਾ ਇਹ ਬਾਲਕ ਦੇ ਸਰੀਰ ਜੋੜੇ ਯਾਨੀ ਕਿ ਇਹਨਾਂ ਦੀ ਸੰਧੀ ਕੀਤੀ, ਸੰਧ ਕੀਤਾ।
ਜਰਾ ਸੰਧ ਇਮ ਨਾਮ ਭਰਿਓ ਹੈ,
ਉੱਥੋਂ ਇਸ ਬਾਲਕ ਦਾ ਨਾਮ ਪੈ ਗਿਆ ਰਾਜਾ ਜਰਾ ਸਿੰਧ। ਇਹ ਕੰਸ ਦਾ ਸਹੁਰਾ ਬਣਿਆ ਬਾਅਦ 'ਚ, ਰਾਜੇ ਕੰਸ ਨੂੰ ਇਹਦੀ ਲੜਕੀ ਵਿਆਹੀ ਗਈ। ਜਦੋਂ ਕੰਸ ਮਾਰਿਆ ਭਗਵਾਨ ਕ੍ਰਿਸ਼ਨ ਨੇ ਤੇ ਜਰਾ ਸੰਧ 17 ਵੇਰੀ ਫੌਜ ਲੈ ਕੇ ਚੜ੍ਹ ਕੇ ਆਇਆ ਸੀ ਲੜਨ ਵਾਸਤੇ ਭਗਵਾਨ ਕ੍ਰਿਸ਼ਨ ਨਾਲ। 17 ਵਾਰ ਚੜ੍ਹ ਚੜ੍ਹ ਕੇ ਆਉਂਦਾ ਰਿਹਾ, ਤੋ ਬੜਾ ਸੂਰਮਾ ਸੀ। ਕਹਿੰਦੇ ਜਰਾ ਸਿੰਧ ਅੱਗੇ ਹੋਰ ਅੱਗੇ ਕਥਾ ਆ ਰਹੀ ਵੀ ਫਿਰ ਉਹਨੂੰ ਮਾਰਿਆ ਕਿਵੇਂ, ਉਹ ਸਾਰਾ ਵਿਸਥਾਰ ਅੱਗੇ ਅੱਗੇ ਨਾਲ ਚੱਲ ਰਿਹਾ। ਕਹਿੰਦੇ ਉਹ ਜਰਾ ਰਾਕਸ਼ਣੀ ਨੇ ਸੰਧੀ ਕੀਤੀ, ਜੋੜਿਆ ਸਰੀਰ ਨੂੰ, ਇਸ ਕਰਕੇ ਇਹਦਾ ਨਾਮ ਜਰਾ ਸਿੰਧ ਪ੍ਰਗਟ ਹੋਇਆ।
ਦਿਨ ਦਿਨ ਵਧੈ ਅਧਿਕ ਬਲ ਧਰੈ,
ਜਰਾ ਸੰਧ ਜਿਵੇਂ ਜਿਵੇਂ ਸਮਾਂ ਬੀਤਿਆ ਸਰੀਰ ਵਧਣ ਲੱਗਾ, ਸਰੀਰ ਚ ਓਨਾ ਹੀ ਬਲ ਵਧਣ ਲੱਗਾ।
ਸ਼ਕਤ ਵਿਸਾਲ ਨਿਰਪਹੁ ਸਮ ਕਰੈ,
ਕਹਿੰਦੇ ਬੜੀ ਸ਼ਕਤੀ ਬੜਾ ਬਲ ਆ ਗਿਆ ਇਹਦੇ ਸਰੀਰ ਚ ਜਰਾ ਸੰਧ ਦੇ।
ਮਹਾਬਾਹੂ ਆਯੁਤ ਜਿਸ ਛਾਤੀ,
ਮਹਾਬਾਹੂ ਬਾਹਾਂ ਬੜੀਆਂ ਬਲਵਾਨ, ਛਾਤੀ ਇਹਦੀ ਬੜੀ ਚੌੜੀ ਸੀ ਬਲਵਾਨ ਸੀ।
ਸੁਭ ਲੱਛਣ ਸੁੰਦਰ ਸਭ ਭਾਂਤੀ,
ਸੁਭ ਲੱਛਣ ਸੀ ਰਾਜਿਆਂ ਵਾਲੇ ਸਰਬ ਪ੍ਰਕਾਰ ਦੇ ਇਹਦੇ ਚ ਨਜ਼ਰ ਆਉਂਦੇ, ਸੂਰਮਿਆਂ ਵਾਲੇ ਲੱਛਣ ਸਨ।
ਬੀਤਤ ਭਇਓ ਜਬਹਿ ਚਿਰਕਾਲ,
ਇਸੇ ਤਰ੍ਹਾਂ ਕਹਿੰਦੇ ਜਦੋਂ ਚਿਰੰਕਾਲ ਕੁਝ ਸਮਾਂ ਬੀਤ ਗਿਆ।
ਸੁਨ ਕੈ ਸੋ ਰਿਖ ਅਖਲ ਹਵਾਲ,
ਇਹ ਜਰਾ ਸੰਧ ਵੀ ਵੱਡਾ ਹੋ ਗਿਆ। ਉਹ ਜਿਹੜਾ ਰਿਸ਼ੀ ਸੀ ਜਿਹਨੇ ਚੰਦਰਕ ਰਿਸ਼ੀ ਨੇ ਵਰ ਦਿੱਤਾ ਸੀ, ਫਲ ਦਿੱਤਾ ਸੀ, ਉਹਨੇ ਜਦੋਂ ਸੁਣਿਆ ਵੀ ਮੇਰੇ ਬਚਨਾਂ ਨਾਲ ਰਾਜੇ ਬ੍ਰਹਿਦਰਥ ਦੇ ਘਰ ਬਲਵਾਨ ਪੁੱਤਰ ਨੇ ਜਨਮ ਲਿਆ।
ਇਸੀ ਦੇਸ਼ ਚੱਲ ਆਇਓ ਸੋਏ,
ਉਹ ਚੰਦਰਕ ਰਿਸ਼ੀ ਇਸ ਦੇਸ਼ ਵਿੱਚ ਚੱਲ ਕੇ ਆਇਆ ਵੀ ਚੱਲ ਕੇ ਵੇਖੀਏ ਸਹੀ ਉਸ ਬਾਲਕ ਦੇ ਦਰਸ਼ਨ ਕਰੀਏ ਵੀ ਜਿਹੜਾ ਬਾਲਕ ਮੇਰੇ ਬਚਨਾਂ ਨਾਲ ਜਨਮ ਲੈ ਕੇ ਆਇਆ, ਸੁਣਿਆ ਵੀ ਬੜਾ ਬਲਵਾਨ ਹੈ, ਇਹ ਵੀ ਸੁਣਿਆ ਵੀ ਦੋ ਹਿੱਸਿਆਂ 'ਚ ਜਨਮਿਆ ਤੇ ਜੋੜ ਕੇ ਇਕੱਠਾ ਹੋ ਗਿਆ। ਇਹ ਸਾਰੀ ਗੱਲ ਜਦੋਂ ਚੰਦਰਕ ਰਿਸ਼ੀ ਨੇ ਸੁਣੀ ਤਾਂ ਉਹ ਇਸ ਦੇਸ਼ ਵਿੱਚ ਬਕਾਇਦਾ ਉਸ ਬਾਲਕ ਨੂੰ ਮਿਲਣ ਵਾਸਤੇ ਆਇਆ।
ਦੇਖਣ ਹਿੱਤ ਨਿਰਪ ਕੋ ਸੁਤ ਜੋਏ,
ਚੰਦਰਕ ਰਿਸ਼ੀ ਰਾਜੇ ਬ੍ਰਹਿਦਰਥ ਦੇ ਪੁੱਤਰ ਜਰਾ ਸੰਧ ਨੂੰ ਵੇਖਣ ਆਇਆ।
ਸੁਨਤ ਭੂਪ ਨੇ ਸੁਖ ਕੋ ਮਾਨਾ,
ਤੋ ਰਾਜੇ ਬ੍ਰਹਿਦਰਥ ਨੂੰ ਪਤਾ ਲੱਗਾ ਵੀ ਮੇਰੇ ਰਾਜ ਦਾ ਵਾਰਸ ਬਖਸ਼ਣ ਵਾਲੇ ਚੰਦਰਕ ਰਿਸ਼ੀ ਜੀ ਮੇਰੇ ਦੇਸ਼ ਵਿੱਚ ਆਏ ਨੇ। ਤੋ ਰਾਜੇ ਬ੍ਰਹਿਦਰਥ ਨੇ ਬੜੀ ਖੁਸ਼ੀ ਬਣਾਈ, ਬੜਾ ਚਾਅ ਬਣਾਇਆ ਚੰਦਰਕ ਰਿਸ਼ੀ ਦੀ ਆਓ ਭਗਤ ਕੀਤੀ।
ਪੂਜਨ ਕੀ ਲੈ ਸੋਜ ਮਹਾਨਾ,
ਚੰਦਰਕ ਰਿਸ਼ੀ ਦੀ ਪੂਜਾ ਕਰਨ ਵਾਸਤੇ ਜਿਹੜੀ ਸਮੱਗਰੀ ਚਾਹੀਦੀ ਹੈ, ਫੁੱਲ ਧੂਫ ਆਦਕ, ਉਹ ਸਾਰਾ ਕੁਝ ਲੈ ਲਿਆ ਰਾਜੇ ਬ੍ਰਹਿਦਰਥ ਨੇ।
ਦਉ ਭਾਰ ਜਾ ਲੈ ਕਰ ਸਾਥ,
ਆਪਣੀਆਂ ਦੋਨੋਂ ਰਾਣੀਆਂ ਨੂੰ ਨਾਲ ਲੈ ਲਿਆ।
ਰਿਖ ਕੇ ਚਰਨ ਧਰਿਓ ਨਿਜ ਮਾਥ,
ਜਾ ਕੇ ਰਾਜੇ ਤੇ ਚੰਦਰਕ ਰਿਸ਼ੀ ਦੇ ਚਰਨਾਂ ਤੇ ਮੱਥਾ ਟੇਕਿਆ, ਰਾਣੀਆਂ ਨੇ ਵੀ ਨਮਸਕਾਰ ਕੀਤੀ।
ਬਿਨੈ ਭਨੀ ਸਾਦਰ ਬੈਠਾਇਓ,
ਰਾਜੇ ਬ੍ਰਹਿਦਰਥ ਨੇ ਬੇਨਤੀ ਕਰਕੇ ਚੰਦਰਕ ਰਿਸ਼ੀ ਨੂੰ ਆਪਣੇ ਤਖਤ ਦੇ ਉੱਤੇ ਬਿਠਾਇਆ।
ਵੱਡੇ ਭਾਗ ਹਮ ਦਰਸ਼ਨ ਪਾਇਓ,
ਰਾਜਾ ਬ੍ਰਹਿਦਰਥ ਬੋਲਿਆ ਜੀ ਮੇਰੇ ਵੱਡੇ ਭਾਗ ਕਿ ਆਪ ਜੀ ਦੇ ਦਰਸ਼ਨ ਹੋਏ ਹਨ।
ਮੋਹ ਪਰ ਕਿਰਪਾ ਵਿਸ਼ਾਲ ਤੁਮਾਰੀ,
ਮੇਰੇ ਤੇ ਤੁਹਾਡੀ ਬੜੀ ਵੱਡੀ ਭਾਰੀ ਵਿਸ਼ਾਲ ਕਿਰਪਾ ਹੋਈ ਹੈ।
ਦੇ ਪੁੱਤਰ ਜੋ ਦਹ ਬਲ ਭਾਰੀ,
ਤੁਹਾਡੇ ਬਚਨਾਂ ਨਾਲ ਮੇਰੇ ਘਰ ਵਿੱਚ ਬੜਾ ਬਲ ਵਾਲਾ ਯੋਧਾ ਪੁੱਤਰ ਜਨਮਿਆ ਹੈ।
ਅਬ ਇਹ ਰਾਜ ਆਪ ਹੀ ਕਰੀ ਹੈ,
ਮੇਰੀ ਇੱਛਾ ਹੈ ਕਿ ਹੁਣ ਤੁਸੀਂ ਆਏ ਹੋ, ਇਹ ਰਾਜ ਭਾਵ ਹੁਣ ਤੁਸੀਂ ਕਰੋ, ਇਹ ਰਾਜ ਭਾਗ ਹੁਣ ਤੁਸੀਂ ਸਾਂਭੋ, ਇਹਦੇ ਤੇ ਤੁਸੀਂ ਬੈਠੋ।
ਹਮ ਸਭ ਹਿਨਕੋ ਆਸ਼ਾ ਥਿਰੀ ਹੈ,
ਸਾਡੇ ਮਨ ਦਾ ਇਹੀ ਆਸ਼ਾ ਹੈ ਕਿ ਇਹ ਰਾਜ ਮੈਂ ਤੁਹਾਨੂੰ ਦੇ ਦਿਆਂ, ਆਪ ਜੀ ਨੂੰ ਭੇਟ ਕਰ ਦਿਆ।
ਕਹਿ ਰਖੀ ਸੁਰ ਸੁਨੋ ਨਰੇਸ਼,
ਚੰਦਰਕ ਰਿਸ਼ੀ ਬੜਾ ਤਿਆਗੀ ਸੀ, ਉਹ ਬੋਲਿਆ ਕਹਿਣ ਲੱਗਾ ਹੇ ਰਾਜਾ ਸੋਹਣਾ,
ਤੁਮ ਹੀ ਕੋ ਸ਼ੋਭਤ ਸਭ ਦੇਸ਼,
ਕਹਿਣ ਲੱਗਾ ਰਾਜਾ ਇਹ ਦੇਸ਼ ਤੁਹਾਡਾ ਤੇ ਤੁਹਾਨੂੰ ਹੀ ਸੋਭਦਾ, ਇਹ ਰਾਜ ਤੁਹਾਡਾ ਤੇ ਰਾਜ ਤੁਹਾਨੂੰ ਹੀ ਸੋਭਦਾ ਹੈ।
ਤਪਸਾ ਬਣਿਓ ਹਮਾਰੋ ਰਾਜ,
ਮੇਰਾ ਰਾਜ ਤਾਂ ਮੇਰੀ ਤਪੱਸਿਆ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਵੇਂ ਮਹਾਰਾਜ ਭਗਤ ਜੀ ਕਹਿੰਦੇ ਨੇ, ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਮੇਰੇ ਲਈ ਤਾਂ ਇਹ ਜਿਹੜਾ ਮੈਂ ਤਪ ਕਰਦਾ ਇਹੀ ਮੇਰੇ ਲਈ ਸਭ ਤੋਂ ਵੱਡਾ ਰਾਜ ਹੈ।
ਤੁਮ ਹੀ ਰਾਖੋ ਸੈਨ ਸਮਾਜ,
ਸੈਨਾ ਏ ਸਮਾਜ ਏ ਵਜ਼ੀਰ ਏ ਅਹਿਲਕਾਰ, ਇਹ ਸਭ ਤੂੰ ਸਾਂਭੇ ਤੇਰੇ ਹਨ।
ਇਹੋ ਸੁਤ ਤੁਮਰੋ ਐਸੋ ਭਇਓ,
ਇਹ ਜਿਹੜਾ ਤੇਰੇ ਘਰ ਪੁੱਤਰ ਜਨਮਿਆ ਹੈ ਇਹ ਐਸਾ ਹੈ।
ਬਿਦਤ ਹੈ ਸਕਲ ਜਗਤ ਜਸ ਲਹਿਓ,
ਇਹ ਸਾਰੇ ਜਗਤ ਵਿੱਚ ਜਸ ਪ੍ਰਾਪਤ ਕਰੇਗਾ, ਪ੍ਰਗਟ ਹੋਵੇਗਾ, ਬੜਾ ਬਲਵਾਨ ਹੋਵੇਗਾ।
ਜਗਤ ਬਿਖੈ ਇਸ ਕੇ ਸਮ ਭੂਪ,
ਇਹਦੇ ਵਰਗਾ ਸਾਰੇ ਜਗਤ ਵਿੱਚ ਬਲੀ ਰਾਜਾ ਦੂਸਰਾ ਘੱਟ ਹੀ ਹੋਵੇਗਾ।
ਨਹੀਂ ਹੋਏ ਹੈ ਮਹਿਦ ਅਨੂਪ,
ਬੜਾ ਬਲਵਾਨ ਹੋਵੇਗਾ, ਇਹਨੂੰ ਮਾਰਨਾ ਸੌਖਾ ਨਹੀਂ ਹੋਵੇਗਾ।
ਸਭ ਰਾਜਨ ਕੋ ਰਾਜਾ ਹੋਏ,
ਰਾਜਿਆਂ ਦਾ ਵੱਡਾ ਰਾਜਾ ਸਦੀਵੇ ਕਰੇਗਾ
ਜਾਂ ਕੀ ਸਮਸਰ ਕਰੈ ਨ ਕੋਈ
ਇਹਦੀ ਬਰਾਬਰੀ ਨਹੀਂ ਕੋਈ ਰਾਜ ਦੀ ਕਰ ਸਕਦਾ
ਸੁਰ ਅਸੁਰਨ ਕੋ ਜੀਤੈ ਜੁੱਧ
ਦੇਵਤਿਆਂ ਦਾਨਵਾਂ ਨੂੰ ਸਭ ਨੂੰ ਜਿੱਤ ਲਵੇਗਾ ਯੁੱਧ ਕਰਕੇ
ਕਰਹਿ ਪ੍ਰਜਾ ਕੀ ਰੱਖਿਆ ਸੁਧ
ਔਰ ਆਪਣੀ ਪ੍ਰਜਾ ਦੀ ਵੀ ਰਾਖੀ ਕਰੇਗਾ ਪੂਰੇ ਮਗਧ ਦੇਸ਼ ਦਾ ਇਹ ਰਾਜਾ ਹੋਵੇਗਾ
ਜੋ ਨਰਿੰਦ ਇਸ ਪਰ ਚੜ ਆਵੇ
ਜਿਹੜਾ ਰਾਜਾ ਕੋਈ ਇਹਦੇ ਤੇ ਚੜ ਕੇ ਆਵੇਗਾ
ਭੁਜ ਬਲ ਤੇ ਤੇ ਹਤੈ ਭਲਾਵੇ
ਆਪਣੀਆਂ ਬਾਹਾਂ ਦੇ ਬਲ ਨਾਲ ਉਹਨੂੰ ਮਾਰ ਕੇ ਭਜਾ ਦੇਵੇਗਾ
ਨਿਪ ਤਪਸੀ ਤੇ ਸੁਨ ਕਰ ਗਾਥਾ
ਕਹਿੰਦੇ ਆਪ ਤਪਸਵੀ ਕੋਲੋਂ ਉਸ ਰਿਸ਼ੀ ਦੇ ਚੰਦਰਕ ਰਿਸ਼ੀ ਕੋਲੋਂ ਇਹ ਗੱਲਾਂ ਜਦੋਂ ਰਾਜੇ ਬ੍ਰਿਹਦਰਥ ਨੇ ਸੁਣੀਆਂ
ਸੁਤ ਗੁਣ ਤੇ ਵਿਸਾਲ ਸੁਖ ਸਾਤ
ਆਪਣੇ ਪੁੱਤਰ ਦੇ ਗੁਣਾਂ ਨੂੰ ਗੁਣਿਆ ਵਿਚਾਰਿਆ
ਰਾਜ ਤਿਲਕ ਅਭਖੇਕਨ ਕੀਨਾ
ਰਾਜ ਦਾ ਤਿਲਕ ਆਪਣੇ ਪੁੱਤਰ ਨੂੰ ਦੇ ਦਿੱਤਾ
ਆਪ ਪੰਥ ਕਾਨਨ ਕੋ ਲੀਨਾ
ਆਪ ਇਹ ਤਪੱਸਿਆ ਕਰਨ ਲਈ ਜੰਗਲ ਨੂੰ ਚਲਾ ਗਿਆ
ਸੁਤ ਕੋ ਕਹਿ ਸਿੱਖਿਆ ਦੇ ਘਨੀ
ਪੁੱਤਰ ਨੂੰ ਸਿੱਖਿਆ ਦਿੱਤੀ
ਜੁਗਦਾਰ ਕਰ ਭਾਮਨੀ
ਤੂੰ ਰਾਜ ਕਰ ਆਪਣੀਆਂ ਦੋਨੋਂ ਰਾਣੀਆਂ ਨੂੰ ਨਾਲ ਲੈ ਕੇ ਤਪਸਵੀ ਦਾ ਭੇਖ ਬਣਾਇਆ ਰਾਜ ਦੀਆਂ ਸਾਰੀਆਂ ਨਿਸ਼ਾਨੀਆਂ ਤਿਆਗੀਆਂ ਤੇ ਤਪਸਵੀ ਬਣ ਕੇ ਚੱਲ ਪਿਆ
ਬਨ ਮੈਂ ਗਮਨਿਓ ਤਪਸੀ ਸੰਗ
ਕਹਿੰਦੇ ਤਪਸਵੀ ਦੇ ਨਾਲ ਉਸੇ ਨਾਲ ਹੀ ਚੱਲ ਪਿਆ ਚੰਦਰ ਕ੍ਰਿਸ਼ੀ ਨੂੰ ਕਹਿੰਦਾ ਮੈਂ ਤਾਂ ਹੁਣ ਤੇਰੀ ਸੇਵਾ ਕਰਾਂਗਾ
ਕੀਨਸ ਤਪ ਬਨ ਸੈਲ ਉਤੰਗ
ਜਾ ਕੇ ਭਾਰੀ ਤਪ ਕੀਤਾ
ਜਰਾ ਸੰਧ ਨਿਜ ਪਿਤ ਕੇ ਪਾਛੇ
ਰਾਜਾ ਜਰਾ ਸਿੰਧ ਆਪਣੇ ਪਿਤਾ ਤੋਂ ਬਾਅਦ
ਚਤੁਰੰਗਨ ਕਰ ਤੁਜਨੀ ਆਛੇ
ਚਾਰ ਤਰ੍ਹਾਂ ਦੀ ਫੌਜ ਹੋਰ ਤਿਆਰ ਕੀਤੀ
ਜੋ ਨਿਰਪਤਿਸ ਕੀ ਆਗਿਆ ਮੋਰ
ਜਿਹੜਾ ਕੋਈ ਰਾਜਾ ਰਾਜੇ ਜਰਾ ਸਿੰਧ ਦੀ ਆਗਿਆ ਮੋੜਦਾ
ਸੰਗਰ ਕਰ ਰਿਪ ਕੋ ਸਿਰ ਫੋਰੈ
ਜਰਾ ਸਿੰਧ ਉਹਨੂੰ ਸੰਗਰ ਕਰਕੇ ਜੰਗ ਦੇ ਮੈਦਾਨ ਚ ਮਾਰ ਮੁਕਾਉਂਦਾ
ਕਿਸ ਕੋ ਕਾਰਗ ਹੈ ਮੈਂ ਡਾਰੇ
ਕਿਸੀ ਨੂੰ ਕਾਰਾਗ੍ਰਹਿ ਦੇ ਵਿਚ ਸੁੱਟ ਦਿੰਦਾ ਜੇਲ ਚ ਸੁੱਟ ਦਿੰਦਾ
ਕਿਸੇ ਨਿਕਾਸ ਹੈ ਛੀਨ ਹੈ ਸਾਰੇ
ਕਿਸੇ ਨੂੰ ਭੇਜ ਦਿੰਦਾ ਕਰੇ ਰਾਜ ਵਿਚੋਂ ਕੱਢ ਦਿੰਦਾ ਬਾਹਰ ਤੇ ਰਾਜ ਖੋ ਲੈਂਦਾ
ਭਲੀ ਭਾਂਤ ਨਿਜ ਰਾਜ ਵਧਾਵਾ
ਇਹਨੇ ਆਪਣੇ ਰਾਜ ਦਾ ਵਾਧਾ ਕੀਤਾ ਪੂਰੇ ਮਗਧ ਦਾ ਦੇਸ਼ ਸਥਾਪਿਤ ਕੀਤਾ
ਸਭ ਪਰ ਆਪਣੋ ਹੁਕਮ ਟਿਕਾਵਾ
ਸਭ ਤੇ ਨੇ ਆਪਣਾ ਹੁਕਮ ਚਲਾਇਆ ਉਸੇ ਰਾਜੇ ਜਰਾ ਸਿੰਧ ਦੀ ਸਾਖੀ ਅੱਗੇ ਚੱਲ ਰਹੀ ਹੈ ਉਹ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ